ਬੱਚਿਆਂ ਨੂੰ ਵਿਦਿਆ ਤੇ ਜੋ ਮਹਾਂਪੁਰਸ਼ਾਂ ਦੇ ਸਥਾਨ ਤੇ औषधि चल दी सी धन धन बाबा गरीब सिंह जी महाराज आप कृपालता करते रहे कि लंगर की होर बेंत सेवाव नवाइया इथे प्रदेश आके भी धन धन साहेब श्री गुरु हर राय साहब जी महाराज जी के पावन जात मुख रख के इस स्थान की सेवा कराई बेंत बचे बच्चिया गुरमत पाठ और संगीत विद्या की बख्शिश की। महापुरखा की चलाई हुई परंपरा के मुताबिक प्यार आली समूह साध संगत इस स्थान से एकत्र होके धन श्री गुरु हरराय साहब जी महाराज जी के चरणा दे विच आके गुरु ग्रंथ साहब जी महाराज जी की पावन बाणी का सदका उस अकाल पुरख नाल जुड़न का जो आनंद है उस नूं प्राप्त कर रहे हैं। सो ये जड़े दिन हैं जिन्हां दा गुरु के इतिहास नाल भी गहरा संबंध है। धन धन साहिब श्री गुरु हरगोबिंद साहिब जी महाराज जिन्हां ने बंदी छोड़ कहाया और इसे दिन ते दिवाली का गुरपुर मनाने वास्ते बंदी छोड़ दिवस भाई साहब भाई मनी सिंह जी ने बंदवन कटवाया शहीदी प्राप्त की। इन्हां संबंधां नूं मुख रख के जां अगे पिछे सारे गुरपुरब ते कथा कीर्तन गुरु के लंगर गुरमुख मर्यादा ਚੰਡੀਗੜ੍ਹ ਦਾ ਅੰਮ੍ਰਿਤ ਸੰਗਤਾਂ ਆਪਣੇ ਪਿਆਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅੰਮ੍ਰਿਤ ਵਾਟਾ ਤਿਆਰ ਕਰਕੇ ਛਕਾਉਣਾ ਗੁਰੂ ਤੇ ਲੜ ਲਾਉਣਾ ਇਹ ਸਥਾਨ ਦੀ ਮਰਿਆਦਾ ਹੈ। ਨਿਤਨੇਮ ਦੀ ਪਰੰਪਰਾ ਔਰ ਕਥਾ ਕੀਰਤਨ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਸਾਰੇ ਪ੍ਰਬੰਧਕ ਸਾਰੀਆਂ ਸੰਗਤਾਂ ਰਲ ਮਿਲ ਕੇ ਇਸ ਸੇਵਾ ਨੂੰ ਨਵਾ ਰਹੀਆਂ। ਆਓ ਸਤਿਗੁਰੂ ਜੀ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਨੂੰ ਸਾਰਿਆਂ ਨੂੰ ਮਨ ਦੀ ਸ਼ਾਂਤੀ ਵਾਸਤੇ ਔਰ ਆਤਮਾ ਗਿਆਨ ਦੀ ਪ੍ਰਾਪਤੀ ਵਾਸਤੇ ਸ਼ੁਭ ਸਮਾਨ ਬਖਸ਼ਿਸ਼ ਕੀਤਾ ਹੈ। ਬੜਭਾਗੀ ਸਤਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਮਿਲਦੀ। ਕੁਸੰਗਤ ਢੂੰਡਣ ਦੀ ਲੋੜ ਨਹੀਂ ਹਰ ਜਗ੍ਹਾ ਮਿਲ ਜਾਂਦੀ। ਜਿਹੜੀ ਸੰਗਤ ਵਿੱਚ ਬੈਠ ਕੇ ਜਿੱਥੇ ਨਾਮ ਜਪੀ ਹੈ ਮੇਰੇ ਪਿਆਰੇ ਸੇ ਅਸਤਲ ਸਵੈਨ ਚੌਵਾਰੇ ਜਿੱਥੇ ਨਾਮ ਨਾ ਜਪੀ ਹੈ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣ ਇੱਕੋ ਨਾਮ ਹੁਕਮ ਹੈ ਸਤਿਗੁਰ ਗਿਆ ਬਜਾ। ਇਹ ਨਾਮ ਪਰਮੇਸ਼ਰ ਦਾ ਹੁਕਮ ਹੈ ਜਿਸ ਨੂੰ ਹੁਕਮ ਦੀ ਸੂਝ ਹੋ ਜਾਵੇ ਉਸ ਨੂੰ ਸਾਰੀਆਂ ਹੀ ਬਰਕਤਾਂ ਪ੍ਰਾਪਤ ਹੋ ਜਾਂਦੀਆਂ। ਕਿਉਂਕਿ ਵੱਡੀ ਪੜ੍ਹਾਈ ਹੈ ਹੁਕਮ ਮੰਨਣ ਦੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮ ਹੈ ਕਾ ਮਹਿਲ ਪਾਏ ਸੀ ਆਗਿਆ ਸਾਨੂੰ ਆਦਮ ਸੇਵਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਤੋਂ ਪਿਆਰੇ ਅਰਦਾਸੀਆਂ ਆਰੰਭ ਕੀਤੀਆਂ ਗੁਰਦੁਆਰਾ ਸੰਤ ਘਾਟ ਤੋਂ। ਉੱਥੋਂ ਇੱਕ ਖਾਏ ਵਸਤਰ ਧਾਰਨ ਕਰਕੇ ਸਾਧੂਆਂ ਦੇ ਪੇਸ਼ ਚੜਿਆ ਸੋਧਣ ਘਰ ਤੋਂ ਲੁਕਾਏ ਕਲ ਤਾਰਨ ਗੁਰੂ ਨਾਨਕ ਆਇਆ ਸੋ ਸੰਤਾਂ ਦਾ ਘਾਟ ਰਸਤਾ ਜਿਸ ਸਥਾਨ ਤੋਂ ਹਜ਼ੂਰ ਨੇ ਭਾਈ ਬਾਲਾ ਔਰ ਮਰਦਾਨਾ ਜੀ ਨੂੰ ਨਾਲ ਲੈ ਕੇ ਸਾਰੇ ਸੰਸਾਰ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ, ਵੱਖੋ ਵੱਖ ਸਥਾਨਾਂ ਤੇ ਜਾ ਕੇ ਭੁੱਲੇ ਭਟਕੇ ਜੀਵਾਂ ਨੂੰ ਪਰਮੇਸ਼ਰ ਵੱਲ ਪ੍ਰੇਰਿਆ ਤੇ ਜੋੜਿਆ ਤੇ ਬਖਸ਼ਿਸ਼ਾਂ ਕੀਤੀਆਂ। ਸੋ ਉਹ ਜੋ ਬਖਸ਼ਿਸ਼ ਖਾਲਸੇ ਪੰਥ ਦੇ ਅੰਦਰ ਵਰਤ ਰਹੀ ਹੈ ਤੇ ਅੱਜ ਵੀ ਗੁਰਸਿੱਖ ਸੰਗਤਾਂ ਨੇ ਦੇਸਾਂ ਪ੍ਰਦੇਸਾਂ ਗੁਰੂ ਕੇ ਨਿਸ਼ਾਨ ਚਲਾਏ, ਧਰਮ ਸਥਾਨ ਕੈਂਪ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਤੇ ਸਤਿਗੁਰੂ ਜੀ ਨੇ ਜੋ ਗੁਰਮਤਿ ਮਰਜ਼ਾਦਾ ਦੀ ਪਰੰਪਰਾ ਚਲਾਈ ਇਹਨਾਂ ਦੇਸਾਂ ਚ ਵੀ ਸੰਗਤਾਂ ਨੇ ਉਸ ਮਰਜ਼ਾਦਾ ਨੂੰ ਕਾਇਮ ਰੱਖਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਇਹ ਗੁਰਬਾਣੀ ਦੀ ਪਵਿੱਤਰ ਦਾਤ ਬਖਸ਼ਿਸ਼ ਕੀਤੀ ਹੈ, ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਬਸੈ ਮੰਨਿਆ ਹੋਏ। ਗੁਰਬਾਣੀ ਜੋ ਹੈ ਇਹ ਸੰਸਾਰ ਦੇ ਉੱਤੇ ਗਿਆਨ ਦੀ ਰੋਸ਼ਨੀ ਹੈ ਜਿਹਦੇ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਔਰ ਜਿਹਦਾ ਕੋਈ ਪੁੰਨ ਕਰਮ ਜਾਗਦਾ ਹੈ। ਬਾਣੀ ਦਾ ਜੋ ਪਵਿੱਤਰ ਭਾਵ ਹੈ ਉਹਨਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਵੱਸਦਾ ਹੈ ਤੇ ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ ਔਰ ਇਹਦੇ ਭਾਵ ਨੂੰ ਸਮਝ ਕੇ ਉਸ ਦੇ ਅਨੁਕੂਲ ਆਪਣਾ ਜੀਵਨ ਬਣਾਇਆ ਉਸ ਦੀ ਲੋਕ ਔਰ ਪ੍ਰਲੋਕ ਦੀ ਯਾਤਰਾ ਸਫਲ ਹੋ ਜਾਂਦੀ ਹੈ। ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ। ਉਹਦਾ ਲੋਕ ਵੀ ਸਵਾਰਿਆ ਜਾਂਦਾ ਪ੍ਰਲੋਕ ਵੀ ਸਵਾਰਿਆ ਜਾਂਦਾ, ਉਹਦੇ ਸਾਰੇ ਧਰਮ ਅਰਥ ਕਾਮ ਮੋਕਸ਼ ਇਹ ਸਾਰੇ ਜੋ ਪਦਾਰਥ ਹੈ ਪ੍ਰਾਪਤ ਹੁੰਦੇ ਚਾਰ ਪਦਾਰਥ ਦੇਸ ਨਾਲ ਵਾਰ ਔਰ ਦੋ ਪਦਾਰਥ ਜਿਹੜੇ ਹੈ ਦੁਨਿਆਵੀ ਹੈ ਤੇ ਦੋ ਇਹਦੇ ਵਿੱਚ ਪਰਮਾਰਥ ਹੀ ਹੈ ਧਰਮ ਤੇ ਮੋਕਸ਼। ਇਹ ਪਰਮਾਰਥ ਦੀ ਸਿੱਧੀ ਕਰਨ ਵਾਲੇ ਹੈ ਔਰ ਜੋ ਕਾਮਨਾਵਾਂ ਤੇ ਅਰਥ ਮਾਇਆ ਹੈ ਇਹ ਸੰਸਾਰ ਦੀ ਪ੍ਰਸਿੱਧੀ ਲਈ ਹੈ ਤੇ ਸੰਪਰਦਾਵਾਂ ਵਾਲਿਆਂ ਨੇ ਚਾਰ ਪਦਾਰਥ ਅਲੈਦਾ ਮੰਨੇ, ਜਨਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਕਿਉਂਕਿ ਮਨੁੱਖ ਜਨਮ ਵੀ ਇੱਕ ਬਹੁਤ ਵੱਡਾ ਪਦਾਰਥ ਹੈ, ਦੁਰਲਭ ਹੈ। ਬਾਕੀ ਜਿੰਨੀਆਂ ਜੂਨਾਂ ਹਨ ਉਹ ਭੋਗ ਜੂਨੀਆਂ, ਮਨੁੱਖ ਜਨਮ ਜੋ ਕਰਮ ਜੂਨੇ ਆ, ਬਲਕਿ ਦੇਵਤੇ ਵੀ ਭੋਗ ਜੂਨੇ ਆ। ਜਿਹੜੇ ਕਰਮ ਕੀਤੇ ਹੈ ਪੁੰਨ ਕਰਮਾਂ ਦਾ ਫਲ ਭੋਗ ਰਹੇ, ਕੁਝ ਪਾਪ ਜੂਨੀਆਂ ਉਹ ਪਾਪ ਕਰਮ ਦਾ ਫਲ ਭੋਗ ਰਹੀਆਂ। ਪਰ ਮਨੁੱਖ ਜਿਹੜਾ ਇਸ ਨੂੰ ਇਹ ਅਧਿਕਾਰ ਮਿਲਿਆ ਇਹ ਨਵਾਂ ਕਰਮ ਕਰ ਰਿਹਾ ਤੇ ਪਰਾਰਭ ਭੋਗ ਵੀ ਰਿਹਾ। ਜਿਹੜੇ ਦੇਵਤੇ ਆ ਉਹ ਨਇਆ ਕਰਮ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜੋ ਮਨੁੱਖ ਤੋਂ ਨੀਚੇ ਦੀਆਂ ਜੁਨੀਆਂ ਉਹ ਵੀ ਨਇਆ ਕਰਮ ਨਹੀਂ ਕੋਈ ਕਰ ਸਕਦੀਆਂ, ਪੁਰਾਣੇ ਕਰਮ ਭੋਗ ਰਹੀਆਂ। ਇਸੇ ਵਾਸਤੇ ਗੁਰਬਾਣੀ ਨੇ ਦੱਸਿਆ ਇਸ ਦੇਹੀ ਕੋ ਸਿਮਰਹਿ ਤੇ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਭ। ਮਾਨਸ ਜਨਮ ਬੜ ਪੁੰਨੇ ਪਾਇਆ ਹਰ ਰਾਵਣ ਵੇਰਾ। ਇਹ ਬਹੁਤ ਭਾਗਾਂ ਨਾਲ ਇਹ ਮਿਲੀ ਹੈ। ਕਬੀਰ, ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਹੋਏ ਗਿਆ, ਬਹੁਤ ਨਾ ਲਾਗੈ ਡਾਰ। ਹੁਣ ਜੰਗਲ ਦੇ ਫਲ ਲੱਗੇ, ਟੁੱਟ ਗਏ, ਮੁੜ ਕੇ ਡਾਲੀਆਂ ਨੂੰ ਨਹੀਂ ਲੱਗਦੇ। ਇਹ ਮਨੁੱਖ ਜਨਮ ਪੌੜੀ ਛੁੜ ਕੇ ਫਿਰ ਹਾਥ ਨਾ ਆਵੇ। ਇਹ ਡੰਡਾ ਹੱਥੋਂ ਨਿਕਲ ਗਿਆ, ਮੁੜ ਕੇ ਮਨੁੱਖ ਜਨਮ ਕਿੱਥੋਂ ਮਿਲੇਗਾ? ਦੁਰਲਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪ ਹੈ ਤੇ ਆਤਮ ਕਾਫੀ। ਇਹ ਦੁਰਲਭ ਦੇ ਵੱਡਿਆਂ ਭਾਗਾਂ ਨਾਲ ਮਿਲੀ ਹੈ। ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਹਜ਼ੂਰ ਕਹਿੰਦੇ ਉਹ ਆਪਣੀ ਆਤਮਾ ਦਾ ਘਾਤ ਆਪ ਕਰ ਰਹੇ ਹੈ। ਇੱਕ ਤਾਂ ਹੁੰਦਾ ਦੂਸਰਾ ਬੰਦਾ ਦੂਜੇ ਦਾ ਘਾਤ ਕਰੇ, ਜਿਹੜਾ ਨਾਮ ਨਹੀਂ ਜਪਦਾ ਉਹ ਆਪਣਾ ਘਾਤ ਆਪ ਕਰ ਰਿਹਾ। ਇਸ ਲਈ ਇਸ ਮਨੁੱਖ ਜਨਮ ਦੀ ਦੁਰਲਭਤਾ ਨੂੰ ਪਹਿਲਾਂ ਸਮਝਣਾ, ਫਿਰ ਸਮਝ ਕਰਕੇ ਇਹਦਾ ਲਾਹਾ ਲੈਣਾ। ਇਹ ਹੁਣ ਹੈ ਸੰਗਤ ਔਰ ਕੁਸੰਗਤ ਦੇ ਉੱਪਰ। ਜੇ ਤਾਂ ਇਨਸਾਨ ਕੁਸੰਗਤ ਦੇ ਪ੍ਰਭਾਵ ਥੱਲੇ ਆ ਜਾਂਦਾ, ਫਿਰ ਪਿਛਲੇ ਪੁੰਨ ਉਹ ਖਾ ਲੈਂਦਾ ਤੇ ਪਾਪ ਕਰਮਾਂ ਦਾ ਬੀਜ ਬੀਜਦਾ ਤੇ ਨਸ਼ਿਆਂ ਵਿੱਚ ਤੇ ਵਿਸ਼ਿਆਂ ਵਿੱਚ ਮਾੜੀਆਂ ਸੁਸਾਇਟੀਆਂ ਤੇ ਭੈੜੀਆਂ ਆਦਤਾਂ ਨਿਕਲਤਾਂ ਹੋ ਕੇ ਇਹ ਦੁਰਲੱਭ ਜਨਮ ਨੂੰ ਨਿਸਫਲ ਕਰਕੇ ਤੁਰ ਜਾਂਦਾ ਹੈ। ਤੇ ਜਿਹਨਾਂ ਨੂੰ ਸਤਸੰਗਤ ਮਿਲ ਜਾਂਦੀ ਹੈ, ਚੰਗੇ ਪੁਰਖਾਂ ਦੀ, ਗੁਰੂ ਘਰ ਦੀ, ਉਹ ਫਿਰ ਗੁਰਬਾਣੀ ਦੇ ਨਾਲ ਪਿਆਰ ਹੁੰਦੇ ਆ, ਮਹਾਂਪੁਰਸ਼ਾਂ ਦੀ ਸੰਗਤ ਕਰਦੇ ਆ। ਸੰਗਤ ਕਰਨ ਤੋਂ ਫਿਰ ਉਹਨਾਂ ਨੂੰ ਸੋਝੀ ਪ੍ਰਾਪਤ ਹੁੰਦੀ ਹੈ। ਉਹ ਆਪਣੇ ਸਮੇਂ ਦਾ ਟਾਈਮ ਟੇਬਲ ਬਣਾਉਂਦੇ ਆ, ਸੂਚੀ ਤਿਆਰ ਕਰਦੇ ਆ, ਜੋ ਗੁਰੂ ਮਹਾਰਾਜ ਦਾ ਹੁਕਮ ਉਹਦੇ ਮੁਤਾਬਕ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠਣਾ ਨਿਸ਼ਚਿਤ ਸਮੇਂ ਨਾਲ, ਇੱਕ ਵਜੇ, ਦੋ ਜਾਂ ਤਿੰਨ, ਚਾਰ ਤੀਂ ਤਾਂ ਜਾਗਣਾ ਹੀ ਚਾਹੀਦਾ। ਗੁਰਸਿੱਖ ਨੂੰ ਇਸ਼ਨਾਨ ਕਰਕੇ ਫਿਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ, ਫਿਰ ਆਸਣ ਲਾ ਕੇ ਮੂਲ ਮੰਤਰ ਤੇ ਗੁਰਮੰਤਰ ਦਾ ਘੱਟੋ ਘੱਟ ਡੇਢ ਘੰਟਾ ਅਭਿਆਸ ਕਰਨਾ। ਜਿਹੜੇ ਅੰਮ੍ਰਿਤਧਾਰੀ ਹੈ ਉਹ ਪੰਜ ਬਾਣੀਆਂ ਜਾਂ ਸ੍ਰੀ ਆਸਾ ਜੀ ਦੀ ਵਾਰ ਸੰਪੂਰਨ ਸੁਖਮਨੀ ਸਾਹਿਬ ਤਾਂ ਤੁਹਾਡੀ ਹਿੰਮਤ ਉੱਪਰ ਹੈ, ਤੇ ਦੋਨੋਂ ਵੇਲੇ ਗੁਰੂ ਮਹਾਰਾਜ ਦੇ ਦਰਸ਼ਨ, ਕਥਾ ਕੀਰਤਨ ਦੀ ਹਾਜ਼ਰੀ ਜਾਂ ਲੰਗਰਾਂ ਦੀ ਸੇਵਾ ਵਿੱਚ ਹਾਜ਼ਰੀ ਭਰਨੇ। ਫਿਰ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਕੀਰਤਨ, ਸ੍ਰੀ ਰਹਿਰਾਜ ਸਾਹਿਬ ਆਰਤੀ, ਸੋਹਿਲੇ ਦਾ ਪਾਠ, ਤੇ ਗੁਰੂ ਮਹਾਰਾਜ ਦੇ ਇਤਿਹਾਸ ਦੀਆਂ ਵਿਚਾਰਾਂ, ਤੇ ਸਾਰੀ ਜੋ ਮਰਿਆਦਾ ਸੁਖ ਆਸਨ ਬਰਾਜਮਾਨ ਤੱਕ ਹੈ ਉਹ ਨਿਭਾਉਣੀ, ਹਾਜ਼ਰੀ ਭਰਨੀ ਬਹੁਤ ਵੱਡਾ ਕਰਮ ਹੈ। ਤੇ ਸ਼ਾਮ ਨੂੰ ਵੀ ਘੰਟਾ ਸਿਮਰਨ ਕਰਨਾ, ਤੇ ਆਪਣੀ ਕਿਰਤ ਦਾ ਜੋ ਦਸਵਾਂ ਹਿੱਸਾ ਉਹ ਤੁਸੀਂ ਆਪਣੀ ਇੱਛਾ ਮੁਤਾਬਕ ਜਿੱਥੇ ਵੀ ਮੁਨਾਸਬ ਸਮਝੋ ਧਾਰਮਿਕ ਕਾਰਜਾਂ ਵਿੱਚ ਖਰਚ ਕਰਨਾ, ਤੇ ਬਾਕੀ ਜੋ ਇਹ ਪੰਜੇ ਰਹਿਤਾਂ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਸਾਰੀ ਗੱਲ ਦੱਸਦੇ ਆ, ਇਹਨਾਂ ਦੀ ਪਰਿਪੱਕਤਾ ਔਰ ਚਾਰੇ ਜੋ ਬਜਰ ਗ੍ਰਹਿਤਾਂ ਜਿਨ੍ਹਾਂ ਦਾ ਨਿਸ਼ਚਿਤ ਤਿਆਰ ਗਿਆ ਇਹ ਫਰਨਾ। ਜਦੋਂ ਇਹਨਾਂ ਨਿਯਮਾਂ ਦੇ ਮੁਤਾਬਕ ਤੁਸੀਂ ਅਭਿਆਸ ਕਰੋਗੇ ਕਿ ਹੋਰ ਵੀ ਬੜੀਆਂ ਕੁਟੀਆਂ ਆਦਤਾਂ ਹਨ ਤੇ ਆਹਾਰ ਦੀ ਵੀ ਸ਼ੁੱਧੀ ਤੇ ਵਿਹਾਰ ਦੀ ਵੀ ਤੇ ਆਚਾਰ ਜੋ ਚਾਲ ਚੱਲਣ ਹੈ ਇਸ ਦੀ ਵੀ ਸ਼ੁੱਧੀ ਬੜੀ ਜ਼ਰੂਰੀ ਹੈ। ਕਿਉਂਕਿ ਜਪਜੀ ਸਾਹਿਬ ਜੀ ਦੇ ਅੰਦਰ ਆਖਰੀ ਪੌੜੀ ਵਿੱਚ ਸਾਰੀ ਗੱਲ ਇਹ ਸਿੱਧ ਕੀਤੀ ਹੈ, ਜਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਘੜੀਐ ਸਭ ਸਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ। ਜੋ ਵਿਦਿਆਰਥੀ ਜੀਵਨ ਆ ਜੋ ਸਾਡੇ ਦੇਸ਼ ਦੀ ਵੰਡ ਸੀ 25 ਸਾਲ ਤੱਕ ਇਹ ਬ੍ਰਹਮਚਾਰੀ ਜੀਵਨ ਆ। ਫੌਜੀ ਵਿੱਚ ਅੱਠ ਪ੍ਰਕਾਰ ਦਾ ਜੋ ਵਿਕਾਰ ਹੈ ਇਸ ਵੱਲੋਂ ਮਨ ਦੇ ਉੱਪਰ ਬੁੱਧੀ ਤੇ ਕਾਬੂ ਪਾਉਣਾ ਇੰਦਰੀਆਂ ਤੇ ਸਰਵਣ ਸਿਮਰਨ ਕੀਰਤਨ ਚਿਤਵਤ ਬਾਗ ਅਕੰਥ ਕੇਲ ਕਰਨ ਪ੍ਰਯਤਨ ਧਨ ਪ੍ਰਾਪਤ ਅਸ਼ਟ ਅਕੰਥ ਇਹ 8 ਤਰ੍ਹਾਂ ਦਾ ਵਿਕਾਰ ਹੈ। ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਗੱਲਾਂ ਦਾ ਸੁਣਨਾ ਔਰ ਵਿਕਾਰਾਂ ਦੀਆਂ ਗੱਲਾਂ ਚੇਤੇ ਕਰਨੀਆਂ ਔਰ ਵਕਾਰੀ ਗੀਤ ਜਿਹੜੇ ਹੈ ਸੁਣਨੇ, ਜੋ ਆਸ਼ਕੀ ਮਸ਼ੂਕੀ ਦੇ ਗੀਤ ਹੈ ਇਹ ਸੁਣਨੇ, ਕਿਉਂਕਿ ਕੰਨਾਂ ਰਾਹੀਂ 70% ਗਲਤ ਗੱਲਾਂ ਅੰਦਰ ਚਲੇ ਜਾਂਦੇ ਹਨ। ਜੇ ਚੰਗਾ ਸੁਣਿਆ ਜਾਏ ਤੇ ਤਾਂ ਬਹੁਤ ਵੱਡੀ ਗੱਲ ਹੈ, ਸਭ ਨੂੰ ਬਸ ਅੰਦਰ ਹੀ ਲਿਜਾਂਦੇ ਹੈ। ਤਾਹੀ ਮਾਰਨ ਕੇ ਇਹ ਸ਼ਰਵਣ ਮੇਰੇ ਕੋਲ ਸੱਚਿਆ ਸੁਣਨੇ ਨੂੰ ਪਠਾਏ, ਸੱਚਿਆ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੇ ਸਾਰੀ ਪੌੜੀ ਬਾਚ ਲਿਓ ਆਪ। ਸੋ ਕੰਨਾਂ ਦੇ ਉੱਤੇ ਵੀ ਕਾਬੂ ਪਾਉਣਾ, ਕੰਨਾਂ ਦਾ ਸੰਜਮ ਵੀ ਬਹੁਤ ਚੰਗਾ ਹੈ, ਸੰਜਮ ਹਰ ਗੱਲ ਦਾ ਹੀ ਚੰਗਾ। ਫਿਰ ਨੇਤਰਾਂ ਦੁਆਰਾ ਤਕਰੀਬਨ 25% ਜਿਹੋ ਜਿਹੀ ਦ੍ਰਿਸ਼ਟੀ ਬਣਾਉਂਦੇ ਹਾਂ ਉਹ ਜਿਹਾ ਖਿਆਲ ਅੰਦਰ ਲੈਂਦੇ ਆ, ਜਿਹੜੀਆਂ ਭੈੜੀਆਂ ਫਿਲਮਾਂ ਦੇਖਣੀਆਂ ਇਹ ਵੀ ਮਨ ਦੇ ਉੱਤੇ ਬੜਾ ਗਲਤ ਅਸਰ ਪਾਉਂਦੀਆਂ। ਤੇ ਰਸਨਾ ਦੁਆਰਾ 5% ਬਚਨ ਕਰਨੇ ਮਾੜੇ ਪਾਸੇ ਦੇ, ਉਹ ਵੀ ਹਿਰਦੇ ਦੇ ਅੰਦਰ ਪਹੁੰਚ ਕੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਦੋਸ਼ ਪੈਦਾ ਕਰਦੇ ਹਨ। ਇਸੇ ਵਾਸਤੇ ਪੁਰਾਣੇ ਕਈ ਲੋਕ ਬਾਹਰ ਅਕਾਮ ਚ ਰਹਿੰਦੇ ਸੀ, ਨਾ ਤਾਂ ਖਾਣਾ ਵਾਧੂ ਕੋਈ ਦੇਖਣ ਨੂੰ ਚੀਜ਼ ਮਿਲਣੀ ਤੇ ਨਾ ਕੰਨਾਂ ਨੂੰ ਸੁਣਨ ਨੂੰ ਨਾ ਕੋਈ ਗੱਲ ਕਰਨ ਨੂੰ ਬੰਦਾ ਮਿਲਣਾ। ਇਹ 3 ਇੰਦਰੀਆਂ ਕਾਬੂ ਹੋ ਗਈਆਂ, ਇੱਕ ਮਨ ਰਹਿ ਗਿਆ, ਫਿਰ ਉਹ ਸ਼ਬਦ ਦਾ ਅਭਿਆਸ ਕਰਦੇ ਸੀ, ਮਨ ਸੌਖਾ ਕਾਬੂ ਹੋ ਜਾਂਦਾ ਸੀ। ਅਕਾਮ ਦਾ ਮਤਲਬ ਇਤਨਾ ਹੀ ਹੈ। ਸੋ ਸਰਵਣ ਸਿਮਰਨ ਕੀਰਤਨ ਚਿਤਵਤ ਬਾਤ ਅਕੰਥ ਔਰ ਮਨ ਦੇ ਵਿੱਚ ਬਕਾਰੀ ਗੱਲਾਂ ਦਾ ਚੇਤੇ ਕਰਨਾ ਔਰ ਅਕਾਂਤ ਵਿੱਚ ਬੈਠ ਕੇ ਕੋਈ ਗਲਤ ਢੰਗ ਦੇ ਬਚਨ ਉਲਾਸ ਕਰਨਾ, ਖੇਲ ਕਰਨ ਪ੍ਰਯਤਨ ਇਸ ਤਰ੍ਹਾਂ ਕੋਈ ਵਕਾਰੀ ਕ੍ਰੀੜਾ ਦੇ ਵਿੱਚ ਸੋ ਪ੍ਰਵਿਰਤ ਹੋਣਾ, ਫਿਰ ਵਕਾਰਾਂ ਦੀ ਪ੍ਰਾਪਤੀ ਦੇ ਯਤਨਾਂ ਵਿੱਚ ਲੱਗ ਜਾਣਾ, ਤੇ ਵਕਾਰਾਂ ਨੂੰ ਪ੍ਰਾਪਤ ਕਰਕੇ ਵਕਾਰਾਂ ਚ ਗਲਤਾਨ ਹੋ ਜਾਣਾ, ਇਹ ਅੱਠ ਪ੍ਰਕਾਰ ਦਾ ਦੋਸ਼ ਹੈ। ਜੋ ਇਹਨਾਂ ਅੱਠਾਂ ਗੱਲਾਂ ਤੇ ਕਾਬੂ ਪਾਉਂਦਾ ਉਹ ਮਨੁੱਖ ਫਿਰ ਬ੍ਰਹਮਚਾਰੀ ਬਣਦਾ ਹੈ, ਜਿਹਦਾ ਬ੍ਰਹਮ ਵਰਗਾ ਆਚਰਣ ਹੋਵੇ। ਜਿਵੇਂ ਬ੍ਰਹਮ ਦਾ ਆਚਰਣ ਬੜਾ ਸ਼ੁੱਧ ਹੈ, ਇਸ ਤਰ੍ਹਾਂ ਦਾ ਸ਼ੁੱਧ ਜੀਵਨ ਬਣ ਜਾਏ। ਇਹ ਵਿਦਿਆਰਥੀ ਕਾਲ ਵਿੱਚ ਅੱਜ ਹੁਣ ਵਿਦਿਆਰਥੀ ਜੀਵਨ ਵਿੱਚ ਹੀ ਕਈਆਂ ਦਾ ਬ੍ਰਹਮਚਰ ਜੋ ਵਰਤ ਹੈ ਉਹ ਖੇਣ ਹੋ ਜਾਂਦਾ, ਉਹਨਾਂ ਦੇ ਅਗਲੇ ਆਸ਼ਰਮ ਵੀ ਸਾਰੇ ਅਧੂਰੇ ਹੋ ਜਾਂਦੇ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਔਰ ਮਨ ਦੇ ਅੰਦਰ ਔਰ ਸਿਹਤ ਵੀ ਤੇ ਚੰਚਲਤਾ ਵੀ। ਫਿਰ ਉਹ ਲੁਕੇ ਛੁਪੇ ਜਿਹੜੇ ਹਕੀਮ ਡਾਕਟਰ ਉਹਨਾਂ ਕੋਲ ਦਵਾਈ ਲੈਂਦੇ ਆ, ਉਹਦੇ ਨਾਲ ਐਸੇ ਰੋਗ ਪੈਦਾ ਹੁੰਦੇ ਆ। ਬਲਕਿ ਆ ਜੋ ਇਹ ਡਾਕ ਦੀਆਂ ਬਿਮਾਰੀਆਂ ਇਹ ਵੀ ਬ੍ਰਹਮਚਰ ਵਰਤ ਭੰਗ ਕਰਨ ਦੇ ਹੀ ਨਤੀਜੇ ਹੈ। ਇਸ ਤੋਂ ਬਾਅਦ 25 ਸਾਲ ਤੱਕ ਵਿਦਿਆ ਦਾ ਅਧਿਐਨ ਕਰਨਾ, ਜਿਹਦੇ ਵਿੱਚ 5 ਸਾਲ ਤੋਂ 12 ਸਾਲ ਤੱਕ ਸਾਡੇ ਸ਼ਾਸਤਰਾਂ ਨੇ ਧਾਰਮਿਕ ਵਿਦਿਆ ਪ੍ਰਾਪਤੀ ਦਾ ਆਦੇਸ਼ ਦਿੱਤਾ ਹੈ। ਉਸ ਤੋਂ ਬਾਅਦ ਫਿਰ 12 ਤੋਂ 25 ਜਾਂ ਕੁਝ ਸਾਲ ਵੱਧ ਵਿਵਹਾਰਕ ਜਾਂ ਰਾਜਨੀਤਿਕ ਜਾਂ ਸਮਾਜਿਕ ਤੱਤਾਂ ਨੂੰ ਜਾਂ ਵਿਗਿਆਨ ਜਾਂ ਹੋਰ ਵੀ 14 ਪ੍ਰਕਾਰ ਜਾਂ 64 ਪ੍ਰਕਾਰ ਦੀਆਂ ਜਿਹਨਾਂ ਦੀਆਂ ਕਿਸਮਾਂ ਵਿਦਿਆ ਹੈ ਉਹਦਾ ਆਪਣੀ ਬੁੱਧੀ ਦੇ ਮੁਤਾਬਕ ਪ੍ਰਾਪਤ ਕਰਨਾ। ਸੋ ਉਸ ਤੋਂ ਬਾਅਦ ਜੇ ਕੋਈ ਬਾਬਾ ਦੀਪ ਸਿੰਘ ਵਾਂਗੂ ਸਾਰੀ ਜ਼ਿੰਦਗੀ ਬਾਲ ਬ੍ਰਹਮਚਾਰੀ ਰਹਿਣਾ ਚਾਹੁੰਦਾ ਫਿਰ ਵੀ ਬਹੁਤ ਵੱਡੀ ਗੱਲ ਹੈ। ਆਪਾਦੀ ਫੁੱਲਾ ਸਿੰਘ, ਭਾਈ ਗੁਰਦਾਸ, ਇਹ ਸਾਰੇ ਬਾਲ ਜੱਸੀ ਹੋਏ, ਭਾਈ ਤਾਰੂ ਸਿੰਘ ਵਰਗੇ ਔਰ ਬਾਬਾ ਗੁਰਬਖਸ਼ ਸਿੰਘ ਜੋ ਅਕਾਲ ਤਖ਼ਤ ਦੇ ਪਿੱਛੇ ਸ਼ਹੀਦ ਹੋਏ, ਉਹਨਾਂ ਦਾ ਸਥਾਨ ਹੈ। ਹੋਰ ਵੀ ਵੱਡੇ ਵੱਡੇ ਧੰਨ ਧੰਨ, ਬਾਬਾ ਕਰਮ ਸਿੰਘ ਜੀ ਮਹਾਰਾਜ, ਉੱਚੀ ਮਦਾਨ ਬੇਅੰਤ ਇਸ ਤਰ੍ਹਾਂ ਮਹਾਤਮਾ ਹੋਏ ਜਿਨ੍ਹਾਂ ਨੇ ਇਸ ਆਸ਼ਰਮ ਵਿੱਚ ਰਹਿੰਦਿਆਂ ਹੋਇਆਂ ਪਰਮ ਸਿੱਧੀ ਨੂੰ ਪ੍ਰਾਪਤ ਕੀਤਾ। ਦੂਸਰਾ ਵੀ ਇਸ ਤੋਂ ਬਾਅਦ ਗ੍ਰਿਹਸਥ ਆਸ਼ਰਮ ਹੈ, ਉਹਨਾਂ ਵਾਸਤੇ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣ। ਤੇ ਸੁਕਰਾਤ ਦੇ ਨਾਲ ਕੋਈ ਵਿਚਾਰਧਾਰਾ ਹੋਈ ਸੀ ਕਿ ਗ੍ਰਿਹਸਥੀ ਵਾਸਤੇ ਕੀ ਆਗਿਆ ਹੈ, ਉਹਨਾਂ ਨੇ ਕਿਸੇ ਸ਼ੇਸ਼ ਨਾਲ ਵਿਚਾਰ ਕਰਦਿਆਂ ਇਹ ਗੱਲ ਕਹੀ ਕਿ ਜ਼ਿੰਦਗੀ ਵਿੱਚ ਬੱਚੇ ਦੀ ਭਾਵਨਾ ਵਾਸਤੇ ਇੱਕ ਵਾਰੀ ਇਸ ਆਸ਼ਰਮ ਵਿੱਚ ਪ੍ਰਵੇਸ਼ ਹੋਣਾ ਉਹ ਮਨ ਦੀ ਕਮਜ਼ੋਰੀ ਨੂੰ ਯਾਦ ਕਰਦਿਆਂ ਪ੍ਰਸ਼ਨ ਕੀਤਾ ਕਿ 100 ਸਾਲ ਕਲਯੁਗ ਦੀ ਉਮਰ ਆ, ਜੇ ਇਹਨਾਂ ਆਸ਼ਰਮਾਂ ਦੇ ਵਿੱਚ ਚੱਲੇ 25 ਸਾਲ ਬ੍ਰਹਮਚਾਰੀ, 25 ਸਾਲ ਗ੍ਰਿਹਸਥ, 50 ਹੋ ਗਿਆ ਕਿ 25 ਬਾਨਪ੍ਰਸਤੀ, 75 ਤੇ 25 ਸੰਨਿਆਸ, ਤੇ ਜੇ ਆਸ਼ਰਮ ਦੀ ਉਲੰਘਣਾ ਕਰਦੇ ਤੇ 100 ਸਾਲ ਉਮਰ ਤੇ ਬੜੀ ਔਖੀ ਹੈ, ਹੁਣ ਤਾਂ 40 ਸਾਲ ਤੇ ਬਹੁਤ ਲੋਕ ਕੂਚ ਕਰ ਰਹੇ ਹਨ ਔਰ ਬੜੇ ਬੜੇ ਭਿਆਨਕਰ ਰੋਗ ਬ੍ਰਹਮਚਾਰੀ ਵਰਤ ਦਾ ਉਲੰਘਣ ਔਰ ਭੰਗਣ ਕਰਨੇ ਨਹੀਂ ਪੈਦਾ ਹੋ ਰਹੇ। ਸੋ ਇਸ ਵਾਸਤੇ ਫਿਰ ਕਿਹਾ ਕਿ 50 ਸਾਲ, ਫਿਰ ਹੁਣ ਕੋਈ ਕਮਜ਼ੋਰੀ 25 ਸਾਲ, 12.5 ਸਾਲ, 6 ਸਾਲ, 3 ਸਾਲ, ਫਿਰ 1 ਮਾਸ, ਫਿਰ ਉਸਨੇ ਕੋਈ ਪ੍ਰਗਟਾਓ ਹੋਰ ਕਮਜ਼ੋਰੀ ਦਾ ਕਹਿਣ ਲੱਗੇ, ਫਿਰ ਕਫਨ ਸਮਾ ਕੇ ਸਣਾਣੇ ਰੱਖ ਲਏ ਤੇ ਛੇਤੀ ਹੁਣ ਸ਼ਮਸ਼ਾਨ ਭੂਮੀ ਨੂੰ ਜਾਣਾ ਹੈ। ਗਲੀ ਕੇ ਬੋਲੋ। ਸੋ ਇਸ ਵਾਸਤੇ ਅੱਜ ਦਾ ਸੰਸਾਰ ਜੋ ਵਿਕਾਰਾਂ ਦੀ ਬੈਤਰਣੀ ਨਦੀ ਹੈ, ਨਸ਼ੇ ਔਰ ਵਿਸ਼ੇ ਬੜੇ ਪ੍ਰਧਾਨ ਹੋ ਚੁੱਕੇ ਹਨ ਔਰ ਜ਼ਿੰਦਗੀਆਂ ਰੂਪੀ ਜਹਾਜ਼ ਕਿੰਨੇ ਇਹ ਵਿਕਾਰਾਂ ਦੇ ਸਮੁੰਦਰ ਵਿੱਚ ਰੋਜ਼ ਗਰਕ ਹੋ ਰਹੇ ਹੈ। ਖਾਣਾ ਗਲਤ ਹੈ ਕਿਉਂਕਿ ਜੇ ਆਹਾਰ ਗਲਤ ਹੋਏਗਾ ਤੇ ਵਿਹਾਰ ਤੇ ਆਚਾਰ ਆਪਣੇ ਆਪ ਹੀ ਗਲਤ ਹੋ ਜਾਣਾ। ਆਹਾਰ ਸ਼ੁੱਧੋ ਸਤਿਵ ਸ਼ੁੱਧਾ ਸਤਿਵ ਸ਼ੁੱਧੋ ਧਰਵਾ ਸਿਮਤਾ। ਸੋ ਖਾਣਾ ਖੁਸ਼ੀ ਖੁਆਰ ਜਿਤ ਖਾਧ ਹੈ ਤਨ ਪੀੜੀਐ ਮਨ ਮੈਂ ਚਲੇ ਵਕਾਰ। ਗੁਰਬਾਣੀ ਵੀ ਕਹਿ ਰਹੀ ਹੈ। ਸੋ ਇਸ ਵਾਸਤੇ ਗ੍ਰਿਸਤੀ ਵਾਸਤੇ ਵੀ ਸੰਜਮੀ ਜੀਵਨ ਸਾਰੀਆਂ ਇੰਦਰੀਆਂ ਦਾ ਹੀ ਸੰਜਮ ਬਹੁਤ ਚੰਗਾ ਹੈ। ਖਾਣ ਪੀਣ ਪਹਿਨਣ ਬੋਲਣ ਚੱਲਣ ਰਹਿਣ ਸਹਿਣ ਸੰਜਮ ਵਿੱਚ ਸੁੱਖ ਹੀ ਹੈ ਤੇ ਜਦੋਂ ਅਸੰਜਮਾ ਹੋ ਜਾਂਦਾ ਉਹ ਆਪਣੇ ਲਈ ਦੁੱਖ ਆਪ ਆਵਾਜ਼ਾਂ ਮਾਰ ਕੇ ਆਪਣੇ ਵੱਲ ਪ੍ਰੇਰ ਕੇ ਦੁੱਖਾਂ ਨੂੰ ਲਿਆਉਂਦਾ। ਜਿਹਨਾਂ ਬੰਦਿਆਂ ਨੇ ਮਨ ਵਾਣੀ ਸਰੀਰ ਦਾ ਸੰਜਮ ਕੀਤਾ ਮਾਇਆ ਪਦਾਰਥ ਵੀ ਸੰਜਮ ਨਾਲ ਕਦੀ ਗਰੀਬੀ ਕੰਗਾਲੀ ਨਹੀਂ ਆਏਗੀ ਕਦੀ ਦੁੱਖ ਨਹੀਂ ਆਏਗਾ। ਜਿਹੜੇ ਵੀ ਅਸੰਜਮੇ ਹੋ ਕੇ ਗੁਜਰੇ ਹੈ ਉਹਨਾਂ ਦੀ ਜ਼ਿੰਦਗੀ 'ਚ ਕਦੇ ਸੁੱਖ ਪੈਦਾ ਹੀ ਨਹੀਂ ਹੋ ਸਕਦਾ। ਫਿਰ ਇਸ ਤੋਂ ਬਾਅਦ ਕਿ ਆਪਣੇ ਬੱਚੇ ਬੱਚੀਆਂ ਜਵਾਨ ਹੋਏ ਹੈ ਸਮੇਂ ਨਾਲ ਉਹਨਾਂ ਦੀਆਂ ਰਸਮਾਂ ਕਰਕੇ ਆਪ ਫਰੀ ਹੋ ਕੇ ਫਿਰ ਭਜਨ ਦੇ ਮਾਰਗ ਵੱਲ ਲੱਗਣਾ ਜਿੱਥੇ ਉਹ ਗਾਈਡੈਂਸ ਮੰਗਣ ਦੇਣੀ। ਫਿਰ ਉਸ ਤੋਂ ਵੀ ਜਿਹੜੇ ਉਹ ਆਪਣੀ ਪ੍ਰਕਿਰਿਆ ਚੱਲ ਪੈਣ ਬਿਲਕੁਲ ਤਿਆਗੀ ਹੋ ਕੇ ਸੇਵਾ ਤੇ ਸਿਮਰਨ ਵਿੱਚ ਜੀਵਨ ਗੁਜ਼ਾਰਨਾ ਇਹ ਸੁੱਖ ਦਾ ਇੱਕ ਸਾਧਨ ਹੈ ਤੇ ਜਿਹੜਾ ਮੰਨਦਾ ਜਾਂ ਇਹਨੂੰ ਅਮਲ ਵਿੱਚ ਲਿਆਉਂਦਾ ਉਹਦੇ ਵਾਸਤੇ ਹੈ। ਜੇ ਸੁਣਖਣਾ ਤੇ ਉੱਥੇ ਛੱਡਤਾ ਤੇ ਜਿੰਨਾ ਚਿਰ ਸੁਣਦੇ ਹਾਂ ਉਹਨਾਂ ਚਿਰ ਤਾਂ ਕੁਝ ਸੁੱਖ ਹੋਏਗਾ। ਅਸਲੀ ਜੋ ਸੁੱਖ ਹੈ ਉਹ ਕਮਾਈ ਦੇ ਰਸਤੇ 'ਚ ਹੈ। ਸੋ ਇਸ ਵਾਸਤੇ ਜੱਤ ਦਾ ਪਹਾੜਾ ਬਣਾਉਣਾ ਤੇ ਧੀਰਜ ਨੂੰ ਕੀ ਸੁਨਿਆਰਾ ਤੇ ਬੁੱਧੀ ਨੂੰ ਐਰਣ ਮੰਗ ਅਚਲ ਬਣਾਉਣਾ ਕਦੇ ਵੀ ਵਿਕਾਰਾਂ ਨੂੰ ਪਾ ਕੇ ਜਾਂ ਨਸ਼ਿਆਂ ਵਿਸ਼ਿਆਂ ਨੂੰ ਚਲਾਏ ਮਨ ਡਲਾਏ ਮਨ ਨਹੀਂ ਕਰਨਾ ਸਥਿਰ ਰਹਿਣਾ। ਬਾਣੀ ਔਰ ਸ਼ਬਦ ਤੇ ਸੇਵਾ ਦੇ ਬਲ ਨਾਲ ਆਪਣੇ ਮਨ ਬੁੱਧੀ ਨੂੰ ਬਲਵਾਨ ਬਣਾਉਣਾ ਔਰ ਡਿਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਅਵਸਥਾ ਪ੍ਰਾਪਤ ਕਰਨੀ। ਮਨ ਨਾਲ ਡੋਲਿਆ ਤਨ ਕਾਹ ਕੋ ਡਲਾਏ। ਜਿਹਨਾਂ ਦਾ ਮਨ ਅਡੋਲ ਹੈ ਉਹਨਾਂ ਦਾ ਤਨ ਵੀ ਫਿਰ ਅਡੋਲ ਹੋ ਜਾਂਦਾ। ਤੂੰ ਪਹਿਲਾਂ ਪੁਰਾਣਾ ਮਨ ਦਾ ਫਿਰ ਹੀ ਤਨ ਦਾ ਹੁੰਦਾ। ਮਨ ਦੇ ਵਿੱਚ ਕੋਈ ਬਦਲਾਵ ਆਉਂਦਾ ਤੇ ਤਨ ਵੀ ਉਧਰ ਹੀ ਤੁਰ ਪੈਂਦਾ। ਤੇ ਜਿਹਨੇ ਮਨ ਔਰ ਮਨ ਦੇ ਵਿਕਾਰ ਇੰਦਰੀਆਂ ਕਾਬੂ ਕਰ ਲਿਆ ਤੇ ਸਮਝੋ ਸਾਰੇ ਸਰੀਰ ਤੇ ਹੀ ਨਿਯੰਤਰਣ ਹੋ ਗਿਆ। ਤਾਂ ਹੀ ਜਪ ਜੀ ਸਾਹਿਬ ਮਨ ਜਿੱਤਿਆ ਜਪ ਜੀ। ਜਿਹਨੇ ਮਨ ਜਿੱਤਿਆ ਸਮਝੋ ਸਾਰਾ ਵਿਸ਼ਵ ਜਿੱਤ ਲਿਆ। ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ। ਮਨ ਰੂਪੀ ਸ਼ਤਰੂ ਨੂੰ ਕਾਬੂ ਕੀਤਾ ਉਹਨੇ ਸਾਰੇ ਸ਼ਤਰੂ ਕਾਬੂ ਕਰ ਤੇ ਜਿਹਨਾਂ ਨੇ ਮਨ ਰੂਪੀ ਸ਼ਤਰੂ ਕਾਬੂ ਨਹੀਂ ਕੀਤਾ ਉਹ ਬੜੇ ਬੜੇ ਸਮਰਾਟ ਵੀ ਮਨ ਰੂਪੀ ਪਹਿਲਵਾਨ ਦੇ ਅੱਗੇ ਗੋਡੇ ਟੇਕ ਗਏ। ਗੱਜ ਕੇ ਬੋਲੋ ਮਨ ਦੇ ਹਥਿਆਰ ਆ ਕਾਮ ਕ੍ਰੋਧ ਮੋਹ ਅਹੰਕਾਰ। ਇਹਨਾਂ ਦੁਆਰਾ ਵੱਡਿਆਂ ਵੱਡਿਆਂ ਦੀਆਂ ਪਿੱਠਾਂ ਲੱਗ ਗਈਆਂ ਪਰ ਜਿਹਨਾਂ ਨੇ ਇਹਨਾਂ ਦੀਆਂ ਪਿੱਠਾਂ ਲਾਈਆਂ ਇਹਨਾਂ ਨੂੰ ਕਾਬੂ ਕੀਤਾ। ਜਿਨ ਮਿਲ ਮਾਰੇ ਪੰਚ ਸੂਰੀ ਹੈ ਸੋ ਕੌਣ ਬਲੇ। ਜਿਨ ਪੰਚ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀ ਕਲਯੁਗ ਜੋ ਪੂਰਾ ਹੈ। ਜਿਹਨੇ ਇਹਨਾਂ ਨੇ ਪੰਜਾਂ ਨੂੰ ਮਾਰ ਕੇ ਖਤਮ ਕਰਤਾ। ਪੰਚੇ ਮਾਰ ਪਾਵਾ ਤਲ ਦੀ ਨੇ ਪੈਰਾਂ ਦੀਆਂ ਤਲੀਆਂ ਕਦੇ ਮਲ ਦਿੱਤੇ। ਤੇ ਕਈ ਕਹਿੰਦੇ ਨੇ ਜੀ ਇਹ ਜਜ਼ਬੇ ਹੈ ਘਟਾਏ ਜਾ ਸਕਦੇ ਹੈ ਖਤਮ ਨਹੀਂ ਕੀਤੇ ਜਾ ਸਕਦੇ। ਉਹ ਲੋਕ ਭੁਲੇਖੇ ਵਿੱਚ ਹੈ। ਮਨਸਾ ਮਰੇ ਧਾਤ ਮਰ ਜਾਏ ਬਿਨ ਮਨ ਮੂਵੇ ਕੈਸੇ ਹਾਲ ਪਾਏ। ਗੁਰਬਾਣੀ ਕੀ ਕਹਿੰਦੀ ਐਹਰਨ ਮਤ ਬੁੱਧੀ ਜਿਹੜੀ ਹੈ ਉਹਨੂੰ ਐਹਰਨ ਮੰਗ ਔਰ ਜਤ ਪਹਾਰਾ ਧੀਰੇ ਸੁਨਿਆਰ ਰਹਿਣ ਮਤ ਵੇਦ ਹਥਿਆਰ। ਵੇਦਾਂ ਦੇ ਜਿਹੜੇ ਮਹਾਂਵਾਕ ਹੈ ਇਹੀ ਹਥੌੜੇ ਹੈ ਮਨ ਨੂੰ ਮਾੜੇ ਪਾਸੋਂ ਸਿੱਧਾ ਕਰਨ ਵਾਸਤੇ। ਜੋ ਗੁਰਬਾਣੀ ਦੇ ਮਹਾਂਵਾਕ ਉਪਦੇਸ਼ ਭਾਉ ਖੱਲਾ, ਜਿਹੜਾ ਉਹਦਾ ਭਾਉ ਤਾਰਨਾ ਇਹੀ ਖੱਲਾ। ਪੁਰਾਣੇ ਜ਼ਮਾਨੇ ਖੱਲਾਂ ਦੀ ਧੌਂਕਣੀ ਹੁੰਦੀ ਸੀ, ਹੁਣ ਤਾਂ ਸਾਧਨ ਬਹੁਤ ਬਦਲ ਗਏ, ਪਰ ਚੀਜ਼ ਉਹ ਹੀ ਰਹਿੰਦੀ ਹੈ। ਪੱਖੇ ਨਾਲ ਵੀ ਹਵਾ ਦਿੰਦੇ ਉਹਦੇ ਨਾਲ ਵੀ, ਜਿਹੜੇ ਅੱਗ ਨੂੰ ਤੇਜ਼ ਕਰਦੇ ਹੈ ਸੁਨਿਆਰੇ ਲੋਕ, ਔਰ ਕਠਾਲੀ ਵਿੱਚ ਸੋਨੇ ਨੂੰ ਗਲਣ ਵਾਸਤੇ ਗਿਆਨ ਰੂਪੀ ਅਗਨੀ ਦਾ ਤੇਜ ਦੇਣਾ ਹੈ। ਅੰਮ੍ਰਿਤ ਢਾਲੋ ਸੋਨਾ ਢਾਲਦੇ ਹੈ, ਇੱਥੇ ਵਿਕਾਰਾਂ ਨੂੰ ਖਤਮ ਕਰਕੇ ਅੰਮ੍ਰਿਤ ਨੂੰ ਢਾਲਣਾ, ਭਾਵ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਜਿਹੜਾ ਜੀਵਨ ਹੈ ਉਸ ਪਾਸੇ ਆਪਣੇ ਜੀਵਨ ਦਾ ਪਾਸਾ ਢਾਲਣਾ, ਅੰਮ੍ਰਿਤ ਤੱਤ ਨੂੰ ਪ੍ਰਾਪਤ ਕਰਨਾ। ਘੜੀਏ ਸ਼ਬਦ ਸੱਚੀ ਟਕਸਾਲ, ਜਿਵੇਂ ਕਿਸੇ ਟਕਸਾਲ ਸਾਂਚੇ ਦੇ ਅੰਦਰ ਪੁਰਾਣੇ ਜ਼ਮਾਨੇ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦੇ ਪੈਸੇ, ਅੱਜ ਕੱਲ੍ਹ ਐਲੂਮੀਨੀਅਮ ਜਾਂ ਕਾਗਜ਼ੀ ਨੋਟ ਹੈ, ਪਰ ਸਾਂਚੇ ਇਹਨਾਂ ਦੇ ਵੀ ਹਨ। ਇਹ ਨੋਟਾਂ ਦੀ ਟਕਸਾਲ ਹੈ, ਟਕਿਆਂ ਦਾ ਸਾਲ ਘਰ, ਜਿੱਥੇ ਟਕੇ ਰੁਪਈਏ ਘੜੇ ਜਾਂਦੇ। ਟਕਸਾਲ ਦਾ ਮਤਲਬ ਅੱਖੇ ਗਏ, ਜਿੱਥੇ ਕਿਹਾ ਸ਼ਬਦ, ਸ਼ਬਦ ਦੀ ਟਕਸਾਲ ਵਿੱਚ ਗੁਰੂ ਦੇ ਉਪਦੇਸ਼ਾਂ ਦੀ ਬਰਕਤ ਨਾਲ ਆਪਣੇ ਮਨ ਦੀ ਘਾੜਤ ਸਹੀ ਢੰਗ ਦੀ ਘੜਨੀ। ਗਦਕੇ ਬੋਲੋ, ਅੱਜ ਹੁਣ ਦੇਖੋ ਬੜੀਆਂ ਬੜੀਆਂ ਡਿਗਰੀਆਂ ਡਿਪਲੋਮੇ ਵੀ ਲੈਂਦੇ ਆ, ਪਰ ਨਸ਼ਿਆਂ ਵਿੱਚ ਵੇਸ਼ਿਆਂ ਚ ਲੋਕ ਥਾਂ, ਕਿਉਂਕਿ ਪੜ੍ਹਾਈ ਨਹੀਂ ਹੈ ਸਦਾਚਾਰ ਦੀ। ਮਾਤਾ ਪਿਤਾ ਦਾ ਸਤਿਕਾਰ, ਵਿਦਵਾਨ ਦਾ, ਸਾਧੂ ਮਹਾਤਮਾ ਦਾ, ਜਾਂ ਛੋਟੇ ਬੱਚਿਆਂ ਦਾ, ਜਾਂ ਪਰਜਾ, ਬਹਿਣਾ ਸਹਿਣਾ ਰਹਿਣਾ ਕਹਿਣਾ, ਇਹ ਗੱਲਾਂ ਦੀ ਬੜੀ ਕਮਜ਼ੋਰੀ ਪਾਈ ਜਾਂਦੀ ਹੈ, ਕਿਉਂਕਿ ਪੜ੍ਹਾਈ ਜਿਹੜੀ ਹੈ ਉਹ ਫੀਸਾਂ ਦਿੱਤੀਆਂ, ਮਾਇਆ ਦਿੱਤੀ, ਉਹਨੀ ਤਨਖਾਹਾਂ ਲੈ ਲਈਆਂ। ਜਿਹੜੀ ਉਸਤਾਦੀ ਸ਼ਗਿਰਦੀ ਸ਼ਰਧਾ ਭਗਤੀ ਵਾਲਾ ਪੱਖ ਸੀ ਉਹ ਚਲੇ ਗਿਆ, ਤੇ ਪ੍ਰੇਮਾ ਭਗਤੀ ਖਤਮ ਹੋ ਗਈ। ਗਿਆਨ ਤੇ ਕਿਤਾਬੀ ਲੈ ਲਿਆ, ਪਰ ਸੇਵਾ ਵਾਲਾ ਭਾਵ, ਸਿਮਰਨ ਵਾਲਾ ਭਾਵ, ਸਤਸੰਗ ਵਾਲਾ ਭਾਵ, ਆਦਰ ਤੇ ਸਤਿਕਾਰ ਪਿਆਰ ਵਾਲਾ ਭਾਵ, ਇਹਦੀ ਬੜੀ ਕਮਜ਼ੋਰੀ। ਇਸੇ ਕਰਕੇ ਇਤਨਾ ਗਿਆਨ ਲੈਣ ਦੇ ਬਾਵਜੂਦ ਵੀ ਲੋਕ ਅਸ਼ਾਂਤ ਹੈ, ਛੰਕੇ ਤੇ ਬਹੁਤ ਇਸ ਨੇ ਪੈਦਾ ਕੀਤੇ ਕਿਤਾਬੀ ਗਿਆਨ, ਪਰ ਸ਼ਰਧਾ ਨੇ ਪੈਦਾ ਕੀਤੀ। ਗੱਜ ਕੇ ਬੋਲੋ, ਭਗਤੀ ਪ੍ਰੇਮ ਤੇ ਸ਼ੁਭ ਗੁਣਾਂ ਨੂੰ ਬ੍ਰਹਮਚਰਜ ਜਤ ਸਤ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ, ਐਸੀਆਂ ਚੀਜ਼ਾਂ ਨੇ ਪੈਦਾ ਕੀਤੀਆਂ। ਬਲਕਿ ਅਕਾਮ ਕ੍ਰੋਧ ਈਰਖਾ ਮਤਸਰ ਨਫ਼ਰਤਾ ਗਲਾਨੀ ਔਰ ਅਸੂਜਾ, ਹੋਰ ਕਿੰਨੇ ਔਗਣ ਆ ਜਿਹੜੇ ਗਿਣ ਕੇ ਦੱਸਾਂ, ਨਿਰਲਜਤਾ ਆਦਤ ਪੈਦਾ ਹੋ ਚੁੱਕੀ ਹੈ। ਸੋ ਇਸ ਵਾਸਤੇ ਜਦ ਤੱਕ ਸ਼ਬਦ ਦੀ ਟਕਸਾਲ ਵਿੱਚ ਨਹੀਂ ਆਉਂਦੇ, ਜੀਵਨ ਦੀ ਘਾਟ ਨਹੀਂ ਘੜੀ ਜਾਂਦੀ। ਅਸੀਂ ਬਹੁਤ ਲੰਬਾ ਸਮਾਂ ਧਰਮ ਸਥਾਨਾਂ ਤੇ ਜਾਂ ਧਾਰਮਿਕ ਵਿਅਕਤੀਆਂ ਕੋਲ ਵੀ ਜਾਂਦੇ ਹਾਂ, ਤੇ ਜਦੋਂ ਤੱਕ ਸ਼ਬਦ ਦੀ ਵਿਚਾਰ ਦੁਆਰਾ ਜੀਵਨ ਨਹੀਂ ਘੜਦੇ, ਤੇ ਲੰਬਾ ਸਮਾਂ ਧਰਮ ਸਥਾਨਾਂ ਦੁਆਲੇ ਚੱਕਰ ਕੱਟਣ ਤੋਂ ਵੀ ਅਧੂਰੇ ਨਜ਼ਰ ਆ ਰਹੇ ਨੇ। ਕਦੇ ਕਿ ਬੋਲੋ, ਇਸ ਪਾਸੇ ਦੇਖਿਆ ਕਰੋ, ਸਾਨੂੰ ਇੰਨਾ ਚਿਰ ਹੋ ਗਿਆ ਧਰਮ ਸਥਾਨਾਂ ਤੇ ਜਾਂਦਿਆਂ, ਕੋਈ ਮਨ ਦੀ ਅਵਸਥਾ ਬਦਲੀ ਹੈ? ਕੋਈ ਜੀਵਨ ਦੇ ਅੰਦਰ ਨਾਮ ਬਾਣੀ ਪ੍ਰੇਮ ਭਗਤੀ ਸ਼ਰਧਾ ਦੀ ਰੌਹ ਜਾਗੀ ਹੈ? ਕੋਈ ਆਤਮਾ ਦੇ ਗਿਆਨ ਦੀ ਉਪਲਬਧੀ ਹੋਈ ਹੈ? ਕਿਉਂ ਨਹੀਂ ਹੋ ਰਹੀ? ਉਹ ਕਿਹੜੇ ਬਖੇਰ ਪਿਆ, ਉਹ ਕਿਹੜੀਆਂ ਕਮਜ਼ੋਰੀਆਂ ਹਨ, ਇਹਨਾਂ ਨੂੰ ਕਦੀ ਅਸੀਂ ਨੋਟ ਹੀ ਨਹੀਂ ਕਰਦੇ। ਤੇ ਜੇ ਇਸ ਤਰ੍ਹਾਂ ਆਪਣੇ ਜੀਵਨ ਦਾ ਮੁਕਾਲਣ ਕਰਕੇ ਤੁਰਾਂਗੇ, ਬਾਣੀ ਪੜਾਂਗੇ, ਸੇਵਾ ਸਤਸੰਗ ਕਰਾਂਗੇ, ਫਿਰ ਤਾਂ ਥੋੜੇ ਸਮੇਂ ਚ ਹੀ ਮੰਜ਼ਲ ਜਿਹੜੀ ਉਹ ਤੈਅ ਹੋ ਸਕਦੀ, ਮੁਕਾਮ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਮਾਲਾ ਵੀ ਫੇਰਦੇ ਆ, ਮਾਲਾ ਫਿਰ ਜੁਗ ਗਿਆ, ਤੇਰਾ ਨਾ ਮਨਕਾ ਫੇਰ, ਕਰਕਾ ਮਨਕਾ ਡਾਲ ਕੇ, ਮਨਕਾ ਮਨਕਾ ਫੇਰ, ਇਸ ਤਰ੍ਹਾਂ ਹੀ ਹੈ। ਸੋ ਇਸ ਵਾਸਤੇ ਘੜੀਆ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਨ ਤਿਨਕਾਰ, ਤੇ ਜਿਹੜੇ ਹੁਕਮ ਹੀ ਕਾਰ ਕਰਦੇ ਆ, ਕਾਰਨਾਮ ਲਕੀਰ ਦਾ ਇਹ ਆ, ਹੁਕਮ ਦੀ ਲਕੀਰ ਦਾਇਰੇ ਵਿੱਚ ਆ ਕੇ ਸੇਵਾ ਕਰਦੇ, ਕਈ ਮਰਜ਼ੀ ਨਾ ਕਰਦੇ, ਉਹ ਹਮੇ ਨੂੰ ਪੈਦਾ ਕਰਦੇ, ਜਿਹੜੀ ਹੁਕਮ ਵਿੱਚ ਹੁੰਦੀ ਉਹ ਨਿਮਰਤਾ ਪੈਦਾ ਕਰਦੀ, ਇੰਨਾ ਹੀ ਫਰਕ ਹੈ। ਜਿਹੜੀ ਕਾਰ ਸੇਵਾ ਉਹਦੇ ਹੁਕਮ ਚ ਕੀਤੀ ਜਾਏ, ਉਹ ਪਰਮੇਸ਼ਰ ਦੀ ਨਜ਼ਰ ਬਖਸ਼ਿਸ਼ ਨੂੰ ਪੈਦਾ ਕਰਨ ਵਾਲੀ ਹੈ। ਜਿਵੇਂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਬਾਬਾ ਮੰਝ ਸਾਹਿਬ, ਭਾਈ ਬਹਿਲੋ ਸਾਹਿਬ, ਭਾਈ ਬਿਧੀ ਚੰਦ ਜੀ, ਕਿੰਨਿਆਂ ਕਦੇ ਦ੍ਰਿਸ਼ਟਾਂਤ ਦੇਈਏ, ਮੰਨਣ ਮਨ ਮਜਾਈਏ, ਗੁਰਚਰਣੀ ਲਾਗੋ ਰਾਮ, ਤਨ ਮਨ ਧਨ ਸਭ ਸੌਖ ਗੁਰੂ ਕੋ ਹੁਕਮ ਮੰਨਿਆ, ਪਾਈਏ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਸ ਤਰ੍ਹਾਂ ਸੇਵਾ ਕੀਤੀ ਉਹ ਥਾਂ ਹੀ ਪੈਂਦੀ ਜੀ। ਇਸੇ ਤਰ੍ਹਾਂ ਦਾ ਭਜਨ ਜੋ ਦੇਹ ਅਭਿਆਸ ਤੋਂ ਉੱਪਰ ਉੱਠ ਕੇ ਵਿਅਕਤੀ ਨੂੰ ਅਨਾਤਮਾ ਕਾਰ ਤੋਂ ਤੋੜ ਕੇ ਆਤਮਾ ਕਰਕੇ ਬਣਾ ਕੇ ਕੀਤਾ ਜਾਏ, ਉਹਦੇ ਨਾਲ ਕੋਈ ਆਨੰਦ ਰਸ ਵੀ ਪੈਦਾ ਹੋਏਗਾ। ਤੇ ਬਾਕੀ ਕੁਝ ਪ੍ਰੇਮੀ ਨਿਤਨੇਮ ਕਰਦੇ ਆ, ਅਸੀਂ ਪਾਠ ਕਰਦੇ ਹਾਂ, ਬਹੁਤ ਚੰਗੀ ਗੱਲ, ਤੇ ਨਾਮ ਅਭਿਆਸ ਬੜਾ ਘੱਟ ਕਰਦੇ ਆ, ਤੇ ਸੇਵਾ ਵਾਲਾ ਪੱਖ ਬੜਾ ਕਮਜ਼ੋਰ ਹੈ। ਤੇ ਸੇਵਾ ਤੇ ਸਿਮਰਨ ਦੋ ਪਰ ਹੈ, ਜਿਵੇਂ ਇੱਕ ਪਰ ਨਾਲ ਪੰਖ ਹੀ ਨਹੀਂ ਉੱਡਦਾ, ਇਹ ਦੋਨਾਂ ਦੀ ਲੋੜ ਹੈ। ਸੇਵਾ ਵੀ ਕਰਨੀ ਹੈ ਤੇ ਸਿਮਰਨ ਵੀ ਕਰਨਾ, ਕਥਾ ਵਾਰਤਾ ਸੁਣ ਕੇ ਬ੍ਰਹਮ ਦੀ ਪ੍ਰਾਪਤੀ ਦਾ ਉਤਸ਼ਾਹ ਵੀ ਜਿਹੜਾ ਢਿੱਲਾ ਨਹੀਂ ਪੈਣ ਦੇਣਾ। ਗੁਰੂ ਦੇ ਇਤਿਹਾਸ, ਪ੍ਰੇਮ ਦੇ ਵਚਨ, ਸ਼ਰਧਾ ਦੇ ਗੁਰਬਾਣੀ, ਇਹਦਾ ਵੀ ਆਸਰਾ ਜ਼ਰੂਰ ਲੈਣਾ, ਵਿਚਾਰ ਵੀ ਜ਼ਰੂਰੀ ਸੁਣਨੇ, ਕਥਾ ਕੀਰਤਨ ਸਤਸੰਗ ਜ਼ਰੂਰ ਕਰਨਾ। ਨਾਨਕ ਨਗਰੀ ਨਜ਼ਰ ਨਿਹਾਲ, ਜਿਨ੍ਹਾਂ ਤੇ ਕਿ ਉਸ ਦੀ ਨਜ਼ਰ ਹੋ ਜਾਂਦੀ ਹੈ, ਉਹ ਨਿਹਾਲ ਦੁੱਖਾਂ ਤੋਂ ਰਹਿਤ ਅਵਸਥਾ ਮਿਲ ਜਾਂਦੀ। ਇਹ ਜਪਜੀ ਸਾਹਿਬ ਦਾ ਮੋਰਲ ਹੈ, ਰਿਜਲਟ ਹੈ, ਨਤੀਜਾ ਕਿ ਹੁਣ ਆਪੋ ਆਪਣੇ ਮਨਾਂ ਨਾਲ ਵਿਚਾਰ ਕਰਕੇ ਵੇਖੋ, ਅਸੀਂ ਆਪਣੇ ਜੀਵਨ ਵਿੱਚ ਕਿੱਥੋਂ ਕਮਜ਼ੋਰ ਹਾਂ। ਉਸ ਕਮਜ਼ੋਰੀ ਨੂੰ ਪਹਿਲਾਂ ਪਕੜੋ, ਫਿਰ ਉਸ ਨੂੰ ਨਿਵਿਰਤ ਕਰਨ ਦਾ ਸਾਧਨ ਵਰਤੋ। ਜਿਸ ਤਰ੍ਹਾਂ ਹੁਣ ਮੋਹ ਇੱਕ ਬੜੀ ਕਮਜ਼ੋਰੀ ਹੈ, ਇਹਦੇ ਅਧੀਨ ਹੋਇਆ ਬੰਦਾ ਬੜੇ ਬੜੇ ਉਪਦਰਵ ਪਾਪ ਕਰਦਾ, ਬਹੁਤ ਪਰਪੰਚ ਕਰ ਪਰਤਨ ਲਿਆਵੇ, ਸੁੱਤਦਾਰਾ ਬਿਆਨ ਲਟਾਵੇ, ਮਨ ਮੇਰੇ ਫੂਲੇ ਕਪਟ ਨਾ ਕੀ ਜਾਏ, ਅੰਤ ਨਵੀਰਾ ਤੇਰੇ ਜੀ ਪੈ ਰਹੀ ਹੈ। ਇਹਨੂੰ ਸਮਝੇ ਕਿ ਜਿਹਨਾਂ ਦੀ ਕਰਨਾ ਲੇਖਾ ਤਾਂ ਮੈਨੂੰ ਦੇਣਾ ਪੈਣਾ। ਇਹ ਮੋਹ ਨੂੰ ਬਸ ਕਰਨ ਵਾਸਤੇ ਗੁਰੂ ਚਰਨਾਂ ਦਾ ਪਿਆਰ ਹੋਇਆ। ਕਈ ਲੋਕ ਮੋਹ ਨੂੰ ਪਿਆਰ ਕਹਿੰਦੇ, ਮੋਹ ਤਾਂ ਇੱਕ ਦਲਦਲ ਹੈ ਜਿਹਦੇ ਚ ਫਸਿਆ ਹੋਇਆ ਬੰਦਾ ਨਿਕਲਦਾ ਹੀ ਨਹੀਂ, ਬੜੇ ਬੜੇ ਕਤਲਾਂ ਤੱਕ ਵੀ ਪਹੁੰਚ ਜਾਂਦਾ, ਪਰਿਵਾਰਕ ਮੋਹ ਵਿੱਚ ਫਸੇ ਹੋਏ ਆ, ਮਹਾਭਾਰਤ ਜੰਗ ਦਾ ਕਾਰਨ ਬਣੇ ਕਦੇ ਕੇਵਲ। ਅੱਜ ਕੱਲ੍ਹ ਵੀ ਬਹੁਤ ਰਾਜਨੀਤਿਕ ਲੋਕ ਮੋਹ ਦੇ ਵਿੱਚ ਫਸੇ ਹੋਏ ਆਪਣੇ ਪਰਿਵਾਰ ਪੁੱਤਰਾਂ ਨੂੰ ਅੱਗੇ ਲਿਆਉਣ ਲਈ ਬੜੇ ਬੜੇ ਉਪਦਰਵ ਕਰਦੇ ਆ। ਜੈ ਕੁੰਡਾ ਫਸਤ। ਸੋ ਸਾਧ ਸੰਗਤ ਜੀ, ਇਹ ਮੋਹ ਜਿਹੜਾ ਇਹ ਗੁਰੂ ਚਰਨਾਂ ਦੇ ਪਿਆਰ ਨਾਲ ਕਾਬੂ ਵਿੱਚ ਹੁੰਦਾ, ਇਸੇ ਤਰ੍ਹਾਂ ਕਾਮ ਹੈ ਇਹ ਵਸਤੂ ਵਿਚਾਰਨਾ, ਮੇਰਾ ਸਰੀਰ ਹੈ ਤੇ ਚੇਤਨ ਮਾਇਆ ਇਹ ਹੱਡੀਆਂ ਦਾ ਇੱਕ ਪਿੰਜਰ ਹੈ, ਚਮੜੀ ਵਲਿੱਟੀ ਹੋਈ ਹੈ, ਨਾਸਕਾ ਵਿੱਚੋਂ ਸੀਂਡ ਆਦਿਕ, ਮੂੰਹ ਚੋਂ ਥੁੱਕ, ਕੰਨਾਂ ਚ ਮਹਿਲ ਹੈ, ਅੱਖਾਂ ਚ ਗਿੱਡ ਆਦਿਕ ਹੈ, ਤੇ ਮਲ ਮੂਤਰ ਦੀ ਦੇਹ ਹੈ, ਜਿਹਦੇ ਵਿੱਚ ਤੂੰ ਪ੍ਰੇਮ ਪਾ ਕੇ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਵਿੱਚ ਬਰਬਾਦ ਕਰ ਰਿਹਾ। ਇਸ ਗੱਲ ਦੀ ਵਿਚਾਰ ਕਰਦੇ ਇਹ ਉੱਠਾਂਗੇ ਤੇ ਸਰੀਰ ਨਾਲੋਂ ਦੇਹ ਅਭਿਆਸ ਤੋਂ ਟੁੱਟਾਂਗੇ, ਸ਼ਬਦਾਂ ਵਿਅਕਤੀ ਜੋੜਾਂਗੇ, ਫਿਰ ਆਤਮਾਕਾਰ ਵਿਅਕਤੀ ਬਣੇਗੀ। ਦੇਖ ਲਓ ਇਸ ਸਰੀਰ ਦੇ ਵਿੱਚ ਗਲਤਾਨ ਹੋ ਕੇ ਕਿੰਨੇ ਲੋਕ ਡਾਈਵੋਰਸ ਹੋ ਰਹੇ ਆ, ਕੀ ਕੁਝ ਹੋ ਰਿਹਾ, ਕਤਲ ਹੋ ਰਹੇ ਆ, ਕੋਈ ਜ਼ਹਿਰਾਂ ਸਟੋਪਾਂ ਤੇ ਬਿਜਲੀਆਂ ਦੇ ਕਰੰਟਾਂ, ਦਾਜਾਂ ਦੇ ਜਾਣੀਆਂ ਬਲੀਆਂ, ਕੀ ਕੁਛ ਤੁਹਾਡੇ ਸਾਹਮਣੇ ਚਲੇ ਜਾਂਦਾ। ਵਸਤੂ ਵਿਚਾਰ ਤੋਂ ਹੀਣੇ ਲੋਕ ਐਸੇ ਕਰਮ ਕਰ ਰਹੇ ਆ, ਵਿਸ਼ੇ ਵਿਕਾਰਾਂ ਵਿੱਚ ਆਪਣੇ ਜੀਵਨ ਨੂੰ ਕਿਵੇਂ ਜਿਵੇਂ ਪਤੰਗਾ ਦੀਵੇ ਦੀ ਲਾਟ ਤੇ ਸੜ ਰਿਹਾ। ਇਸ ਤਰ੍ਹਾਂ ਜਿਹੜੇ ਕਾਮੀ ਲੋਕ ਆ ਉਹ ਦਿਨ ਰਾਤ ਤਬਾਹ ਹੋ ਰਹੇ। ਕਾਮੀ ਕੀੜਾ ਨਰਕ ਆ, ਪਰਿਆ ਨਰਕੇ ਮਾਂ ਏਕ ਨਿਮ ਸੋ ਕਾਰਨੇ ਫਿਰ ਫਿਰ ਜੋਨੀ ਵਾਰ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕਾਂਚਨ ਸੋ ਆਗਾ ਧਾਲੇ। ਜਿਵੇਂ ਦੋ ਆਰਣੀਆਂ ਲੱਕੜੀਆਂ ਰਗੜਨ ਤੋਂ ਅੱਗ ਪੈਦਾ ਹੋ ਕੇ ਦੋਨੋਂ ਨਾਸ ਹੋ ਜਾਂਦੀਆਂ, ਇਸ ਸਰੀਰ ਪੁਰਸ਼ ਦੋਹਾਂ ਦੇ ਸਰੀਰ ਦੋ ਅਰਣੀਆਂ। ਜਿਹੜਾ ਵਾਰ ਵਾਰ ਦਾ ਸੰਯੋਗ ਆ ਉਹ ਵਿਕਾਰਾਂ ਦੀ ਅੱਗ ਪੈਦਾ ਕਰਕੇ ਦੋਹਾਂ ਦੇ ਜੀਵਨ ਨੂੰ ਬਰਬਾਦ ਕਰ ਜਾਂਦਾ ਹੈ। ਜੋ ਸਾਹਮਣੇ ਹੋ ਰਿਹਾ ਕੋਈ ਲੁਕਿਆ ਛਿਪਿਆ ਨੇ, ਸਾਰਾ ਸੰਸਾਰ ਇਸ ਅੱਗ ਵਿੱਚ ਝੁਲਸ ਝੁਲਸ ਕੇ ਸੜ ਸੜ ਕੇ ਮਰ ਰਿਹਾ। ਕੋਈ ਨਿਕਲਣ ਦਾ ਯਤਨ ਨਹੀਂ ਕਰਦਾ, ਕੋਈ ਸੁਲਝਿਆ ਹੋਇਆ ਜਾਗਿਆ ਹੋਇਆ ਮਹਾਤਮਾ ਆਵੇ ਉਹ ਇਸ ਪਾਸੇ ਉਪਦੇਸ਼ ਦੇਵੇ ਕਿ ਬੁੱਧੀ ਵਿੱਚ ਇਹ ਗੱਲ ਬੈਠੇ ਕਿ ਹਾਂ ਮੈਂ ਗਲਤ ਪਾਸੇ ਜਾ ਕੇ ਆਪਣਾ ਜੀਵਨ ਬਰਬਾਦ ਕਰ ਲਿਆ। ਉਹ ਫਿਰ ਸਦਾਚਾਰ ਦੀ ਪੜ੍ਹਾਈ ਕਰਦਾ ਹੈ ਗੱਲ ਕੇ ਬਲੋਸ, ਜਿਹਦੇ ਲਈ ਆਹਾਰ ਪਹਿਲਾਂ ਤਮੋ ਗੁਣੀ ਆਹਾਰ ਹੈ, ਰਾਜਸੀ ਹੈ, ਸਤੋ ਗੁਣੀ ਆਹਾਰ ਜਿਹੜਾ ਉਹ ਸਰੀਰ ਨੂੰ ਪੌਸ਼ਟਿਕ ਵੀ ਕਰਦਾ ਤੇ ਮਨ ਦੇ ਵਿਕਾਰਾਂ ਨੂੰ ਵੀ ਨਿਵਰਤ ਕਰਦਾ। ਮਾਸ ਮਦਰਾ ਤਮੋ ਗੁਣੀ ਹੈ, ਮਿਰਚ ਮਸਾਲੇ ਰਜੋ ਗੁਣੀ ਹੈ, ਦੁੱਧ ਹੈ, ਘੇ ਬਟਨ ਮੱਖਣ ਬਦਾਮ ਮੇਵੇ ਦਾਲਾਂ ਸਬਜ਼ੀਆਂ ਇਹ ਸਤੋ ਗੁਣੀ। ਇਸ ਤਰ੍ਹਾਂ ਦੇ ਭੋਜਨ ਇਹਨਾਂ ਦੀ ਵਿਆਖਿਆ ਬੜੀ ਲੰਬੀ ਹੈ ਤੇ ਸਮਾਂ ਇੰਨਾ ਨਹੀਂ ਕਿ ਥੋੜੇ ਸਮੇਂ ਚ ਇਹਨੂੰ ਸੰਪੂਰਨ ਕੀਤਾ ਜਾਵੇ, ਕਿਉਂਕਿ ਇੱਕ ਅੱਖਰ ਦੀ ਵਿਆਖਿਆ ਕਰਨ ਲੱਗਿਆਂ ਬੜੇ ਬੜੇ ਗ੍ਰੰਥ ਬਣ ਸਕਦੇ ਆ। ਇਹ ਸਾਰੇ ਧਰਮ ਸ਼ਾਸਤਰਾਂ ਦੀ ਰਚਨਾ ਮਹਾਤਮਾ ਨੇ ਵੀ ਕੀਤੀ ਹੈ ਔਰ ਉਪਦੇਸ਼ ਵੀ। ਸੋ ਇਸੇ ਤਰ੍ਹਾਂ ਫਿਰ ਵਿਹਾਰ ਤੇ ਜਿਹੜਾ ਹੁਣ ਨਸ਼ੇ ਪੱਤੇ ਕਰਦਾ ਉਹਦਾ ਵਿਹਾਰ ਮਾਤਾ ਪਿਤਾ ਨਾਲ ਰੱਖਿਆ ਹੈ, ਧਰਮ ਪਤਨੀ ਤੇ ਆਪਣੇ ਬੱਚੇ ਬੱਚਿਆਂ ਨਾਲ ਪਿਆ। ਹੁਣ ਤਾਂ ਸਿਰਫ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਹਰ ਤਰ੍ਹਾਂ ਦਾ ਉਪਦਰਵ ਕਰ ਸਕਦਾ ਹੈ ਔਰ ਕਰਦੇ ਹਨ ਲੋਕ। ਉਹਨਾਂ ਦਾ ਕਿੰਨਾ ਮੋਹ ਨਹੀਂ ਇੱਕ ਨਸ਼ੇ ਨਾਲ ਹੀ ਹੁੰਦਾ, ਭਾਵੇਂ ਜੀਵਨ ਬਰਬਾਦ ਹੁੰਦਾ ਪਰ ਉਹ ਬਰਬਾਦੀ ਤੋਂ ਬਰਬਾਦੀ ਝੱਲਦੇ ਹੋਏ ਤੁਹਾਡੇ ਸਾਹਮਣੇ ਹੀ ਹੈ। ਜਿਸ ਤਰ੍ਹਾਂ ਦਾ ਅੱਜ ਕੱਲ੍ਹ ਘਰਾਂ ਦੇ ਵਿੱਚ ਵਾਤਾਵਰਨ ਹੈ, ਬੋਤਲ ਨੇ ਸਾਰੇ ਸੰਸਾਰ ਨੂੰ ਕਿਵੇਂ ਤਬਾਹ ਕੀਤਾ ਹੋਇਆ। ਪਹਿਲਾਂ ਸ਼ਰਾਬ ਦੀਆਂ ਬੋਤਲਾਂ, ਫਿਰ ਦਵਾਈ ਦੀਆਂ ਬੋਤਲਾਂ, ਗੱਲ ਕੇ ਵੱਲੋ ਬੋਤਲ ਤੋਂ ਗਹਿੜਾ ਨਹੀਂ ਛੁੱਟਦਾ। ਜਿਨ ਬੋਤਲ ਦਾ ਗਹਿੜਾ ਛੱਡਤਾ ਦਵਾਈ ਦੀਆਂ ਬੋਤਲਾਂ ਤੋਂ ਵੀ ਛੁਟਕਾਰਾ ਪ੍ਰਾਪਤ ਕਰ ਜਾਏਗਾ। ਡੁੱਬੇ ਹੈ ਗਲਾ ਸੁਣ ਕੇ ਨਾ ਉਭਰੇ ਜਿੰਦ ਗਾਨੀ ਮੈਂ, ਸੈਂਕੜੇ ਹੀ ਬਹਿ ਗਏ ਬੋਤਲੋਂ ਕੇ ਬੰਦ ਪਾਣੀ। ਸੋ ਇਸ ਕੇ ਹੋਰ ਵੀ ਜਿੰਨੇ ਨਸ਼ੇ ਕੰਨੇ ਤਮਾਕੂ ਹੈ, ਚਰਸ, ਭੰਗ, ਅਫੀਮ, ਕੋਕੀਨ ਹੈ ਤੇ ਇਸ ਤਰ੍ਹਾਂ ਡੋਡੇ ਛੋਡੇ ਹੈ, ਇੱਕ ਨਸ਼ਾ ਥੋੜੀ ਹੈ। ਪਰ ਨਸ਼ੇ ਵਾਲਿਆਂ ਨੇ ਬੜੀਆਂ ਗੱਲਾਂ ਬਣਾਈਆਂ ਹੋਈਆਂ, ਡੋਡੇ ਮਲ ਕੇ ਪੀਂਦੇ ਹੈ ਦੌਰੀ ਵਿੱਚ ਪੀਂਦੇ ਹੈ ਤੇ ਨਾਲੇ ਭਾਈ ਪੋਸਤਾ ਮਨ ਦੋਸਤਾ ਤੇਰਾ ਸੋਨੇ ਜੜਾਈ ਬੂਟਾ ਜਿਹੜਾ ਤੈਨੂੰ ਮਲ ਮਲ ਪੀਵੇ ਦੇਵੇ ਸੁਰਗ ਦਾ ਝੂਟਾ। ਝੂਟੇ ਲੈਂਦੇ ਲੈਂਦੇ ਜੀਵਨ ਦੀ ਬਾਜੀ ਨੂੰ ਹਾਰ ਜਾਂਦੇ। ਇਸ ਤਰ੍ਹਾਂ ਨਸ਼ਿਆਂ ਨੇ ਸਾਰਾ ਸੰਸਾਰ ਗਰਕ ਕੀਤਾ ਹੋਇਆ ਪਰ ਗੁਰਬਾਣੀ ਇਸ ਪਾਸਿਓਂ ਰੋਕਦੀ ਹੈ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆਂ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭੈ ਸੱਤ ਵਜਾਏ, ਗੁਰਬਾਣੀ ਕਹਿੰਦੀ। ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਅਸੀਂ ਮੰਨਦੇ ਹਾਂ ਤੇ ਫਿਰ ਨਸ਼ੇ ਵਰਤਣੇ ਕਿੱਥੇ ਲੈ ਕੇ ਆ? ਡਿਵੋਰਸ ਕਰਨਾ ਤੇ ਕੁੜੀਆਂ ਨੂੰ ਛੱਟ ਮਾਰ ਦੇਣਾ ਇਹ ਵੀ ਕਿਤੇ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ? ਬੇਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਜੀਵਨ ਬਰਬਾਦ ਕਰਨਾ, ਨਿੰਦਿਆ, ਚੁਗਲੀਆਂ ਤੇ ਈਰਖਾ, ਬਗਾਨਾ, ਹੱਕ ਖਾਣਾ, ਵੱਡੀਆਂ, ਹੇਰਾ ਫੇਰੀਆਂ ਇਹ ਵੀ ਕਿਤੇ ਮਹਾਰਾਜ ਨੇ ਲਿਖਿਆ? ਗੁਰੂ ਗ੍ਰੰਥ ਸਾਹਿਬ ਦਾ ਮੰਨਣਾ ਤਾਂ ਉਦਣ ਹੋਵੇਗਾ ਜਦੋਂ ਸਾਰੀਆਂ ਬੁਰਾਈਆਂ ਛੱਡਦੇ ਹੋਵੇ। ਜਿੰਨਾ ਚਿਰ ਬੁਰਾਈਆਂ ਨਹੀਂ ਛੱਡਦੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਦੇ ਆ? ਜਿਹਨ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਉਹ ਤਾਂ ਬੁਰਾਈ ਤੋਂ ਮੁਕਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਬੁਰਾਈ ਤੋਂ ਮੁਕਤ ਹੋਣ ਦਾ ਉਪਦੇਸ਼ ਦਿੰਦੇ ਆ। ਜਿਹੜਾ ਬੁਰਾਈ ਤੋਂ ਮੁਕਤ ਹੈ ਉਹਨੂੰ ਗਿਆਨ ਤੋਂ ਬਾਅਦ ਕਈ ਵਾਰ ਮੋਕਸ਼ ਮਿਲਦੀ ਹੈ। ਸੋ ਇਸ ਵਾਸਤੇ ਵਿਹਾਰ ਲੈਣ ਦੇਣ ਮਾਤਾ ਪਿਤਾ ਨਾਲ, ਪਤੀ ਪਤਨੀ ਦਾ, ਬੱਚੇ, ਇਸ ਤਰ੍ਹਾਂ ਪਰਜਾ ਰਾਜੇ ਦਾ ਵਿਹਾਰ ਜਿੱਥੇ ਤੱਕ ਵੀ ਹੈ, ਬੜਾ ਲੰਬਾ ਖੇਤਰ ਹੈ। ਅੱਜ ਕੱਲ੍ਹ ਤਾਂ ਦੇਸ਼ਾਂ ਦਾ ਇੱਕ ਦੂਜੇ ਨਾਲ ਵੀ ਚੱਲੀ ਜਾਂਦਾ। ਇਹ ਸਹੀ ਹੋਣਾ ਚਾਹੀਦਾ, ਜੇ ਆਹਾਰ ਸਹੀ ਹੈ ਤੇ ਵਿਹਾਰ ਵੀ ਸਹੀ ਹੋ, ਤੇ ਜਿਹਦਾ ਵਿਹਾਰ ਗਲਤ ਹੈ ਉਹਦਾ ਚਾਲ ਚੱਲਣ ਸਹੀ ਕਿਵੇਂ ਹੋਏਗਾ? ਚਾਲ ਚੱਲਣ ਜਿਹੜਾ ਗੁੱਡ ਕੰਡਕਟ ਹੈ, ਇਹਦੇ ਬਾਰੇ ਤਾਂ ਮੈਂ ਦੱਸ ਹੀ ਦਿੱਤਾ ਸਾਰਾ, ਕੱਲੇ ਕਦੇ ਕਈ ਵਿਆਖਿਆ ਸੁਣਾ ਦਿੱਤੀ। ਸ਼ੁੱਧ ਚਾਲ ਚੱਲਣ, ਜਿਹਦਾ ਸ਼ੁੱਧ ਚਾਲ ਚੱਲਣ ਹੈ ਉਹਦੇ ਤੇ ਹਰ ਇੱਕ ਇਨਸਾਨ ਵਿਸ਼ਵਾਸ ਵੀ ਕਰਦਾ ਹੈ। ਜਿਹੜਾ ਵਿਵਚਾਰੀ ਮਨੁੱਖ ਹੈ ਉਹ ਭਾਵੇਂ ਕਿੱਡਾ ਅਮੀਰ ਹੋਵੇ, ਵਜ਼ੀਰ ਹੋਵੇ, ਉਹਦੇ ਤੇ ਕੋਈ ਭਰੋਸਾ ਹੀ ਨਹੀਂ ਕਰਦਾ। ਜਦੋਂ ਬਾਈ ਘਰ ਦੇ ਪਹਾੜੀ ਰਾਜੇ ਆਏ, ਸੁਕੇਤ ਮੰਡੀ ਰਾਜੇ ਦੀ ਲੜਕੀ ਚੰਬਿਆਲ ਕੁਮਾਰੀ, ਰਾਜੇ ਚਲੇ ਗਏ ਤੋ ਸੰਗਤ ਚ ਕਥਾ ਕੀਰਤਨ ਸੁਣਦੀ ਰਹੀ, ਸਾਰੀ ਸੰਗਤ ਚੱਲ ਗਈ ਤੇ ਹਜ਼ੂਰ ਨੇ ਪੁੱਛਿਆ ਕਿ ਪੁੱਤਰੀ ਤੂੰ ਕਿਹਦੀ ਲੜਕੀ ਹੈ? ਦੱਸਿਆ ਸੁਕੇਤ ਮੰਡੀ ਦੇ ਰਾਜੇ ਦੀ। ਤੇ ਹਜ਼ੂਰ ਨੇ ਕਿਹਾ ਕੋਈ ਹੈ ਐਸਾ ਮੇਰਾ ਪੂਰਨ ਆਚਾਰ ਵਿਚਾਰ ਵਾਲਾ ਸਿੱਖ, ਕਿਉਂਕਿ ਰੱਬ ਨੇ ਉਹਨੂੰ ਜੋਬਨ ਵੀ ਇੱਕ ਵੱਖਰਾ ਦਿੱਤਾ ਸੀ ਕਿ ਜਿਹੜਾ ਇੱਜ਼ਤ ਨਾ ਇਹਨੂੰ ਘਰ ਛੱਡ ਕੇ ਆਵੇ। ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਇਹ ਸੇਵਾ ਲੱਗੀ ਸੀ, ਔਰ 60,000 ਲੜਕੀ ਦੀ ਇੱਜ਼ਤ ਬਚਾਉਣ ਵਾਲਾ ਵੀ ਇਹ ਸਿੱਖ ਹੈ। ਬਾਲ ਬ੍ਰਹਮਚਾਰੀ ਜਤੀ ਭੀਸ਼ਮ ਸੰਗ ਹੋਏ, ਜਿਨ੍ਹਾਂ ਦਾ ਨਾਮ ਲੈਣਾ ਹਿਰਦਾ ਉੱਜਲ ਪਵਿੱਤਰ ਹੋ ਜਾਂਦਾ ਰਸਨਾ। ਅੱਜ ਦਰਬਾਰ ਸਾਹਿਬ ਆਪਣਾ ਸੀਸ ਭੇਟ ਕੀਤਾ, ਜਿਵੇਂ ਗੁਰੂ ਰਾਮਦਾਸ ਜੀ ਦੀ ਪੂਜਾ ਤੇ ਉਹਨਾਂ ਦੇ ਸਿੱਖ ਦਾ ਵੀ ਸਤਿਕਾਰ ਕੋਈ ਘੱਟ ਨਹੀਂ। ਕਜ ਕੇ ਬਰੋਸ ਉਹਨਾਂ ਦੇ ਨਾਮ ਤੇ ਸੰਪਰਦਾਵਾਂ ਚੱਲ ਰਹੀਆਂ, ਟਕਸਾਲਾਂ ਚੱਲਦੀਆਂ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਹੈ ਸ਼ੁੱਭ ਆਚਾਰ ਦੀਆਂ ਗੱਲਾਂ। ਭਾਈ ਤਾਰੂ ਅਕਾਲੀ ਫੁਲਾ, ਭਾਈ ਸਾਹਿਬ ਭਾਈ ਗੁਰਦਾਸ ਹੈ, ਬਾਬਾ ਗੁਰਬਖਸ਼, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਗੋਤੀ ਮੈਦਾਨ ਵਾਲੇ, ਬਾਬਾ ਦਲੀਪ ਸਿੰਘ ਜੀ ਮਹਾਰਾਜ, ਕਿੰਨਿਆਂ ਕਿਤੇ ਨਾਮ ਗਿਣਾ, ਬਾਬਾ ਅਤਰ ਸਿੰਘ ਜੀ ਮਹਾਰਾਜ, ਬੜੇ ਬੜੀਆਂ ਸ਼ਖਸੀਅਤਾਂ ਆਉਂਦੀਆਂ, ਬਾਬਾ ਹਰਨਾਮ ਸਿੰਘ ਭੁੱਚੋਂ ਵਾਲੇ, ਜਿਨ੍ਹਾਂ ਲੋਕਾਂ ਨੇ ਆਪਣੇ ਮਨ ਬੁੱਧੀ ਇੰਦਰੀਆਂ ਦਾ ਨਿਯੰਤਰਣ ਕੀਤਾ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਹਨੇ ਆਪਣੇ ਗੁਰੂ ਨੂੰ ਪੂਜਿਆ, ਮਨ ਦੀਆਂ ਬਾਰਿਸ਼ਾਂ ਨੂੰ ਕਾਬੂ ਕਰਕੇ ਸਾਰਾ ਵਿਸ਼ਵ ਉਹਨਾਂ ਦੀ ਪੂਜਾ ਕਰਨ ਲੱਗ ਜਾਂਦਾ। ਹੋਰ ਵੀ ਕਿਤਨੇ ਗੁਰਸਿੱਖ ਹੋਏ, ਸਾਰਿਆਂ ਦੀ ਨਾਮਾਵਲੀ ਤੋਂ ਆਪ ਜਾਣੂ ਹੀ ਹੋ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਚੀਜ਼ਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੋ ਬਿਰਾਜਮਾਨ ਆ, ਤੇ ਕੋਈ ਬਣਜਾਰਾ ਸਿੱਖ ਮੁਲਤਾਨ ਤੋਂ, ਤੇ ਉਹ ਵਪਾਰ ਵਿੱਚ ਘਾਟਾ ਸੀ ਤੇ ਬੜੇ ਪੀਰ ਪੀਰ ਮਨਾਏ, ਅਖੀਰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੀ ਅਰਾਧਨਾ ਤੇ ਉਸਨੂੰ ਬੜਾ ਲਾਭ ਹੋਇਆ। ਉਹ ਦਸਵੰਦ ਦੀ ਭੇਟਾ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਆਇਆ। ਮਹਾਰਾਜ ਕਹਿਣ ਲੱਗੇ ਕਿ ਕਿਹਨੂੰ ਮੰਨਦਾ? ਕਹਿੰਦੇ ਮਹਾਰਾਜ ਸਖੀ ਸੁਲਤਾਨ। ਕਹਿੰਦੇ ਵੀ ਭੇਟਾ ਪਈ ਉਹਨੂੰ ਜਾ ਕੇ ਦੇ। ਕਹਿੰਦੇ ਮਹਾਰਾਜ ਮੈਂ ਤੁਹਾਡੀ ਸੁਖਣਾ ਸੁਖੀ ਹੈ। ਕਹਿੰਦੇ ਭਾਈ ਕਿਸੇ ਦੇ ਖੇਤ ਵਿੱਚ ਕੋਈ ਆਵਾਰਾ ਪਸ਼ੂ ਪੈ ਜਾਵੇ, ਜੇ ਕੋਈ ਥਰਡ ਪਰਸਨ ਡੰਡਾ ਲੈ ਕੇ ਕੱਢ ਦੇਵੇ ਤੇ ਉਹ ਖੇਤ ਦਾ ਮਾਲਕ ਥੋੜੀ ਬਣ ਜਾਣਾ, ਤੂੰ ਚੇਲਾ ਤਾਂ ਉੱਧਰ ਦਾ। ਕਹਿੰਦਾ ਮਹਾਰਾਜ ਹਾਂ ਪਹਿਲਾਂ ਮੈਂ ਜ਼ਰੂਰ ਸੀ, ਪਰ ਮੈਂ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰ ਲਈ ਹੈ। ਗਲੀ ਕੇ ਬੋਲੋ ਪਹਿਲਾਂ ਸੀ ਪਰ ਤੁਹਾਡੇ ਦਰਸ਼ਨ ਤੁਹਾਡੇ ਅੰਮ੍ਰਿਤ ਰੂਪੀ ਬਚਨਾਂ ਨੇ ਇਹ ਗੁਰੂ ਕੀ ਬਾਣੀ ਸ਼ਬਦ ਨੇ ਇਹੋ ਜਿਹਾ ਆਕਰਸ਼ਣ ਕੀਤਾ ਕਿ ਹੁਣ ਮੈਂ ਮਨ ਵਾਲੀ ਸ਼ੇਰ ਕਰਕੇ ਤੁਹਾਡਾ ਅਰਦਾਸ ਬਣ ਗਿਆ। ਹਜ਼ੂਰ ਨੇ ਕਿ ਆਪਣਾ ਦਸਵੰਧ ਭਾਈ ਧਰਮ ਕਾਰਜਾਂ ਵਿੱਚ ਖਰਚ ਕਰ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬਾਣੀ ਪੜੋ, ਨਾਮ ਅਭਿਆਸ ਕਰੋ। ਪਾਤਸ਼ਾਹ ਕਹਿਣ ਲੱਗੇ ਇਹਦੇ ਚ ਸਾਰੀਆਂ ਬਰਕਤਾਂ, ਜੇ ਇਹਨਾਂ ਬਰਕਤਾਂ ਨੂੰ ਲੈਣਾ ਤੇ ਫੇਰ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਤੇ ਉੱਥੇ ਫਿਰ ਮਹਾਰਾਜ ਨੇ ਉਹਨੂੰ ਫਾਰਸੀ ਦੇ ਅੰਦਰ ਉਪਦੇਸ਼ ਦਿੱਤਾ, ਕਿਉਂਕਿ ਹਜ਼ੂਰ ਮਹਾਰਾਜ ਬ੍ਰਿਜ ਭਾਸ਼ਾ ਸੰਸਕ੍ਰਿਤ ਹਿੰਦੀ ਗੁਰਮੁਖੀ ਫਾਰਸੀ ਅਰਬੀ ਦੇ ਵੀ ਧੁਰੰਧਰ ਵਿਦਵਾਨ ਸਨ ਤੇ ਜਫਰਨਾਮੇ ਦੀ ਰਚਨਾ ਸ਼ਸ਼ਮਦੀ ਦੇ ਗੱਜ ਕੇ ਬੋਲੋ ਬੇਸਿਦਕ ਬੂਏ ਮੰਗ ਆਮਦੋ ਸਿਦਕ ਬੂਏ ਖੂਬ ਮਗਜ ਖੈਰ ਛੁਦੇ। ਕਹਿੰਦੇ ਜਿਹੜਾ ਪੁਰਸ਼ ਸਿਦਕ ਤੋਂ ਖਾਲੀ ਹੈ ਉਸ ਦੇ ਅੰਦਰੋਂ ਬਕਾਰਾਂ ਦੀ ਬਦਬੋ ਆਉਂਦੀ ਰਹਿੰਦੀ ਹੈ, ਔਗਣਾਂ ਦੀ। ਜਿਹੜੇ ਸਿਦਕ ਵਾਲੇ ਪੁਰਸ਼ ਹੈ ਹਜ਼ੂਰ ਕਹਿੰਦੇ ਉਹਨਾਂ ਦੇ ਅੰਦਰੋਂ ਸੁਗੰਧੀ ਆਉਂਦੀ ਹੈ, ਕਿਉਂਕਿ ਉਹ ਨੇਕ ਮਰਦ ਹੁੰਦੇ ਹੈ। ਤੇ ਇਸ ਕਰਕੇ ਨੇਕੀ ਜਿਹੜੀ ਹੈ ਉਹ ਖੁਸ਼ਬੂ ਪੈਦਾ ਕਰਦੀ ਹੈ ਤੇ ਬਦੀ ਜਿਹੜੀ ਹੈ ਉਹ ਬੰਦੇ ਦੇ ਅੰਦਰ ਬਦਬੋ ਪੈਦਾ ਕਰਦੀ ਹੈ। ਨੇਕੀ ਨੂੰ ਪੈਦਾ ਕਰਨ ਦਾ ਰਸਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਲੈ ਕੇ ਪ੍ਰਾਪਤ ਕਰਨ ਦਾ ਯਤਨ ਕਰੋ। ਸੋ ਸਮਾਂ ਹੋ ਗਿਆ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ ਤੇ ਸਮੂਹ ਸਾਧ ਸੰਗਤ ਜੀ ਦਾ ਧੰਨਵਾਦ। ਕੱਲ੍ਹ ਤੇ ਪਰਸੋਂ ਦੋ ਦਿਨ ਫਿਰ ਇਸੇ ਸਮੇਂ ਗੁਰੂ ਮਹਾਰਾਜ ਦਰਸ਼ਨ ਆਪਸ ਕਰਨਗੇ ਤੇ ਆਪ ਜੀ ਨੇ ਵੀ ਕਰਨੇ ਅਤੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਔਰ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਸੁਣ ਕੇ ਲੋਕ ਪ੍ਰਲੋਕ ਸਫਲਾ ਬਣਾਉਣਾ। ਕੱਲ੍ਹ ਮੈਂ ਰਾਮ ਨਾਮ ਸਾਥ ਇਹੀ ਸਾਲ ਵਸਤੂ ਹੈ ਇਤਨੀਆਂ ਕਰਦੇ ਅਰਦਾਸ ਆਪ ਜੀ ਦਾ ਧੰਨਵਾਦ ਔਰ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਨਾਮ ਬਣ ਦਾ ਪਿਆਰ ਗੁਰਸਿੱਖੀ ਜੀਵਨ ਸਵਾਸ ਸਵਾਸ ਸਿਮਰਨ ਦੀ ਰਾਤ ਅਤੇ ਖਾਲਸਾ ਪੰਥ ਦੀ ਸੇਵਾ ਕਰਨ ਦਾ ਬਲ ਉੱਦਮ ਪ੍ਰਸ਼ਾਦ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।